साथ अपने परिवार को ज्यादा से ज्यादा खुशियाँ दें। CIBC ग्लोबल मनी ट्रांसफर की $0 ट्रांसफर फीस का फायदा उठाएं और अपने परिवार तक पहुंचाएं और भी ज्यादा पैसे। आज ही CIBC.com/globaltransfer पर जाएं और प्रोमो कोड GMT50 के साथ अपने पहले ट्रांसफर पर वापस पाएं $50। शर्तें और CIBC फॉरेन एक्सचेंज रेट्स लागू।
लख वगदे दरिया जहान उत्ते मिठा शरबत नी एदी आब जिहा, लख सोहणियां नारां फिरदियां ने कित्थों लभणा हुसन पंजाब जिहा, लख आउण बहारां मुल्क बेगाने नहीं महकदा फुल गुलाब जिहा, सारी दुनिया घुम के वेख लई नहीं लभिया मुल्क पंजाब जिहा, नहीं लभिया देश पंजाब जिहा। तो पंजाब दी गल, पंजाब पाणियां दी गल करांगे महक रेडियो ते।
पंजाब दीआं खट्टियां मिठियां गल्लां लैके जगराज सिद्धू बड़े मान नाल पेश करदे ने रेडियो प्रोग्राम महक। हसदा गांदा खुशी मनांदा महका वणदा महक रेडियो।
पिंडां दियां, शहरां दियां, देश दियां, विदेश दियां खबरां लेके हाजिर हो गया रेडियो प्रोग्राम महक।
WTORAM 770 रेडियो प्रोग्राम महक नूं अन कर चुके सारे ही रब वर्गे श्रोतियां नूं जगराज सिंह सिद्धू वल्लों प्यार भरी सत श्री अकाल ते निघी जी आ। अज दिन मंगलवार मार्च महीने की 30 तरीक साल 2021 विच आप सब का हार्दिक ते निघा स्वागत करदे आं। अज दा पारा टैंपरेचर 14 डिग्री सैल्सियस रिकॉर्ड किया गया और 23 किलोमीटर के हिसाब न हवा चल रही है। सवेर का सूरज 7:01 से चढ़िया, छिपेगा 7:43। रेडियो प्रोग्राम उस परमात्मा के ओट आसरे के दलीस्त अपना वीर जुगराज सिद्धू प्रोग्राम महक लैके हाजिर हो चुका। मंडे टू फ्राइडे दोपहर 12 बजे तो लैके 1 बजे तक तुसी महक रेडियो का आनंद माणदे हो। बड़ी जल्दी असी खबर पेश करांगे और रमन जी हुणी खबर लेके हाजिर होणगे और लोकल खबर ते झात मारनगे सतपाल जौल साहब और इस दे नाल गीत संगीत तो अलावा सुरेंद्र डल्ला जी एक विशेष विषय ते मुद्दे ते गलबात करनगे और प्रोग्राम दे विच गीत संगीत भी होवेगा। और स्टूडियो का नंबर है 416-620-1778 416-620-1778 ते कॉल की जा सकती है। सो प्रोग्राम तो पहला जा बाद मेरे नाल गलबात करनी हो 416-302-3600 ते कॉल की जा सकती है। रेडियो प्रोग्राम एक छोटी ब्रेक लै लीए, वापस आ रहे हैं ब्रेक तो बाद खबर लैके।
बिल्कुल सीमा ब्याना कह रहे थे कि तेरा स्पाउस वीजा 3 to 6 महीने के अंदर अंदर आ जाएगा, नाले वो बहुत सारे कैनेडियन कॉलेजेस ते यूनिवर्सिटीज दे इंटरनेशनल एजेंट्स भी ने, विक्की दा स्टूडेंट वीजा भी एवं लग गया समझ
जी। मैक्रो ग्लोबल दे सीमा ब्याना फैमिली स्पाउस स्टूडेंट विजिटर जा स्किल्ड वीजा कैटेगरी चाहे कोई भी होवे सब ले इको नाम सीमा ब्याना।
कॉल 905-452-0000।
हुण कौन फ्रिज लब्बे ते टीवी कित्थों लईए ते आ भांडे बर्तना दा की करा या तेरा किचन दा समान हफ्ता खराब हो जाना मेरा।
ना मैं कह जी असी ते चलांगे ब्रैम्पटन टीवी ते अप्लायंसेस वाले दे कोल।
ब्रैम्पटन टीवी एंड अप्लायंसेस स्टेनलेस स्टील दे अप्लायंसेस फ्रिज स्टोव डिशवॉशर 3-पीस किचन बंडल सिर्फ $2699 विच। फ्रंट लोड वॉशर एंड ड्रायर एनर्जी सेवर एनर्जी स्टार सिर्फ 1299 विच। हर मेक ते मॉडल दा टीवी ओ भी सतो घट कीमत ते 801 बोवे ड्राइव वेस्ट ब्रैम्पटन। कॉल करो 905-450-2828 905-450-2828 ब्रैम्पटन टीवी एंड अप्लायंसेस।
चिंता फिकर ते किराएदारां नाल नित दे झमेलियां तो मुक्ति, बिल्डर वालों दिती जा रही 5 साल की रेंटल गरंटी का फायदा उठाओ। लेक दे किनारे कोल बनियां सोहणियां कॉन्डोज, अफोर्डेबल डिपोजिट स्ट्रक्चर, कीमतां 3.5 लाख तो शुरू, पार्किंग इनकलूडेड, क्लोजिंग 2023 विच, किराया 2300 to 2400 रुपए महीना ते उत्तों 5 साल की रेंटल गरंटी। है ना कमाल की ऑफर, हुणे कॉल करो चरणजीत बराड़ 647-3008436।
जेकर तुहानू कोई ट्रैफिक टिकट मिल गई है
या स्मॉल क्लेम कोर्ट विच तुहाडे उत्ते किसी ने दावा कर दिता है
या तुसी किसी उत्ते दावा करना है,
जेकर तुहाडा किराएदार तुहानू किराया नहीं दे रहा
या मकान खाली नहीं कर रहा या सिटी तो तुहानू घर संबंधी कोई नोटिस आ गया है,
जेकर तुहाडे नाल जॉब ड्यूटी हरासमेंट या डिस्क्रिमिनेशन बिना नोटिस तो कटिया गया है,
इन्हां सारियां समस्यावां दे हल लई तुहाडे हक सच इंसाफ दे पहरेदार
VSR लॉ ऑफिस नूं 416-602-0002
ਤੇ ਕਾਲ ਕਰੋ 416-602-0002 VSR ਲੋ ਆਫਿਸ।
ਅਮੈਰੀਕਨ ਸਿਸਟਮ ਦੇ ਹਰਜੀਤ ਮੰਡੇਰ ਜੀ ਦਾ ਕਹਿਣਾ ਕਿ ਲੌਂਗ ਹਾਲ ਸ਼ਾਰਟ ਹਾਲ ਵਾਸਤੇ ਟਰੱਕ ਚਲਾਉਣਾ ਚਾਹੁੰਦੇ ਤੁਸੀਂ ਤਾਂ 60 ਸੈਂਟ ਮੀਲ ਦੇ ਦਿੱਤੇ ਜਾਣਗੇ। ਨੰਬਰ ਨੋਟ ਕਰ ਲਓ, ਅਗਰ ਜੇ ਤੁਸੀਂ ਐਕਸਟੈਂਸ਼ਨ ਲਾਉਣੀ ਪੈਣੀ 227-905-4052-452-0004 ਤੇ ਸੰਪਰਕ ਕੀਤਾ ਜਾ ਸਕਦਾ।
ਸੁਣੋ ਜੀ, ਕਿਉਂ ਨਾ ਆਪਾਂ ਇੱਕ ਗ੍ਰੈਂਡ ਪਾਰਟੀ ਕਰੀਏ।
ਗ੍ਰੈਂਡ ਪਾਰਟੀ? ਉਹ ਨਾ ਕਿਸੇ ਦਾ ਜਨਮ ਦਿਨ, ਨਾ ਐਨਿਵਰਸਰੀ ਤੇ ਨਾ ਕਿਸੇ ਦਾ ਵਿਆਹ, ਤੇ ਪਾਰਟੀ ਕਾਦੀ?
ਹਾਂ, ਘਰ ਲੱਭਣ 'ਚ ਅਸੀਂ ਫਿਰਦੇ ਸੀ ਦਰ ਦਰ, ਪਰ ਭਲਾ ਹੋਵੇ ਹੋਮ ਲਾਈਫ ਸਿਲਵਰ ਸਿਟੀ ਨਾਲ ਕੰਮ ਕਰਦੇ ਜਤਿੰਦਰ ਗੰਡਮ ਹੋਣਾ ਦਾ, ਜਿਨ੍ਹਾਂ ਨੇ ਸਾਨੂੰ ਦਵਾਇਆ ਸਾਡੇ ਸੁਪਨਿਆਂ ਦਾ ਘਰ। ਜੀ ਹਾਂ, ਜੇ ਤੁਸੀਂ ਵੀ ਚਾਹੁੰਦੇ ਹੋ ਲੈਣਾ ਆਪਣਾ ਡ੍ਰੀਮ ਹਾਊਸ, ਤਾਂ ਅੱਜ ਹੀ ਸੰਪਰਕ ਕਰੋ ਹੋਮ ਲਾਈਫ ਸਿਲਵਰ ਸਿਟੀ ਨਾਲ ਕੰਮ ਕਰਦੇ ਜਤਿੰਦਰ ਗੰਡਮ ਹੋਣਾ ਨਾਲ। ਜੇ ਚਾਹੁੰਦੇ ਹੋ ਆਪਣੀ ਘਰ ਦਾ ਵੱਧ ਤੋਂ ਵੱਧ ਮੁੱਲ, ਜਾਂ ਕਰਨੀ ਹੋਵੇ ਕਿਸੇ ਵੀ ਤਰ੍ਹਾਂ ਦੀ ਇਨਵੈਸਟਮੈਂਟ ਇਨ ਕੰਡੋਮੀਨੀਅਮ, ਹਾਊਸ ਕਮਰਸ਼ੀਅਲ ਜਾਂ ਟਰੱਕ ਯਾਰਡ, ਐਨੀਵੇਅਰ ਜੀਟੀਏ ਦੇ ਅੰਦਰ ਹੋਵੇ ਜਾਂ ਬਾਹਰ, ਯਾਦ ਰੱਖੋ ਜਤਿੰਦਰ ਗੰਡਮ। ਕਾਲ 647-225-0606।
ਸਿਰਫ ਤੁਹਾਡੀ ਇੱਕ ਕਾਲ ਕਰੇਗੀ ਤੁਹਾਡਾ ਡ੍ਰੀਮ ਪੂਰਾ।
ਭੂਖ ਲੱਗੀ ਹੋ ਲੰਚ ਵਾਲੀ ਜਾਂ ਸਨੈਕ ਵਾਲੀ, ਸਮੋਸਾ ਮਿਲ ਜਾਏ ਤੋ ਬਸ ਹਾਈ ਫਾਈਵ, ਅਰੇ ਦੇ ਤਾਲੀ। ਸਵਾਦਿਸ਼ ਵੈਰਾਈਟੀ ਮਜ਼ੇ ਲੈ ਕੇ ਖਾਓਗੇ, ਮੂੰਹ ਮੇ ਪਾਣੀ ਆ ਗਿਆ। ਟੇਸਟ ਕਰਨਾ ਚਾਹੋਗੇ ਬਰਾੜ ਕੇ ਕ੍ਰਿਸਪੀ ਸਮੋਸਾਸ ਵਿਦ ਚਟਨੀ? ਆਹਾ, ਮਜ਼ੇਦਾਰ, ਐਨੀਵੇਅਰ, ਐਨੀ ਟਾਈਮ।
ਅਬ ਇੰਜੋਏ ਸਮੋਸਾਸ ਵਿਦ ਯੋਰ ਫੇਵਰਿਟ ਫਲੇਵਰ, ਨਾਟ ਜਸਟ ਆਲੂ, ਤੰਦੂਰੀ ਪਨੀਰ, ਡੋਸਾ ਮਸਾਲਾ, ਸਪਿਨਚ ਐਂਡ ਪਨੀਰ, ਇੱਕ ਵਾਰ ਖਾਓ ਤੋ ਖਾਤੇ ਰਹਿ ਜਾਓ। ਨਾਓ ਅਵੇਲੇਬਲ ਐਟ ਗ੍ਰੋਸਰੀ ਸਟੋਰਸ ਨੀਅਰ ਯੂ।
ਤੁਸੀਂ ਸਾਡੇ ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਦੇ ਕੇ ਕਾਮਯਾਬੀ ਦੀ ਮੰਜ਼ਿਲ ਜਲਦੀ ਪਾ ਸਕਦੇ ਹੋ।
ਤੁਹਾਡਾ ਬਿਜ਼ਨਸ ਤੇ ਤੁਹਾਡੇ ਚਿਹਰੇ ਰਹਿਣ ਚਹਿਕਦੇ, ਇਹੋ ਜਿਹੇ ਰੰਗ ਨੇ ਰੇਡੀਓ ਮਹਿਕਦੇ।
ਜੇ ਤੁਸੀਂ ਵੀ ਚਾਹੁੰਦੇ ਹੋ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ, ਆਪਣੇ ਬਿਜ਼ਨਸ ਦੀ ਐਡ ਕਰਨਾ, ਤੇ ਸੰਪਰਕ ਕਰੋ
ਮਹਿਕ ਰੇਡੀਓ 416-302-3600, 416-302-3600।
ਜੀ ਹਾਂ, ਇੱਕ ਵਾਰੀ ਫੇਰ ਸਵਾਗਤ ਹੈ ਰੇਡੀਓ ਪ੍ਰੋਗਰਾਮ ਮਹਿਕ ਦੇ ਵਿੱਚ, ਔਰ ਮਹਿਕ ਰੇਡੀਓ ਪ੍ਰੋਗਰਾਮ ਚ ਆਪ ਸਭ ਦਾ ਇੱਕ ਵਾਰੀ ਫੇਰ ਸਵਾਗਤ ਕਰਦੇ ਹਾਂ। ਔਰ ਖਬਰਾਂ ਨੂੰ ਲੈ ਕੇ ਰਮਨ ਜੀ ਹੋਣੀ ਹਾਜ਼ਰ ਨੇ, ਇਹਨਾਂ ਖਬਰਾਂ ਨੂੰ ਤੁਹਾਡੇ ਤੱਕ ਪਹੁੰਚਦਾ ਕਰਦੇ ਨੇ ਹੀਰੋ ਮੀਡੀਆ ਦੇ ਜੱਸੀ ਟੰਡੀਆਂ ਜੀ, ਔਰ ਨੰਬਰ ਹੈ 905-500-1313 ਤੇ ਸੰਪਰਕ ਕੀਤਾ ਜਾ ਸਕਦਾ। ਹੋਮ ਲਾਈਫ ਸਰਵਿਸ ਸਿਟੀ ਦੇ ਖਰਚਾ ਬ੍ਰਦਰ ਇਹਨਾਂ ਖਬਰਾਂ ਦੇ ਮੁੱਖ ਸਪੋਂਸਰ ਨੇ, ਔਰ ਤੁਸੀਂ ਵਧੀਆ ਏਜੰਟ ਹੋ, ਵਧੀਆ ਕੰਪਨੀ ਦੀ ਭਾਲ ਦੇ ਵਿੱਚ ਹੋ ਤੇ ਤੁਸੀਂ ਸੋਹਣੇ ਪੈਸੇ ਬਣਾਉਣੇ ਚਾਹੁੰਦੇ ਆ, ਤੇ 905-913-8500 ਤੇ ਕਾਲ ਕੀਤੀ ਜਾ ਸਕਦੀ ਹੈ। 905-913-8500 ਤੇ ਸੰਪਰਕ ਤੁਸੀਂ ਕਰ ਸਕਦੇ ਹੋ। ਜਤਿੰਦਰ ਗੰਡਮ ਜੀ ਹੋਮ ਲਾਈਫ ਸਰਵਿਸ ਸਿਟੀ ਦੇ ਨਾਲ ਕੰਮ ਕਰਦੇ ਨੇ, ਇਹਨਾਂ ਕੋਲ ਜਿਹੜਾ ਪ੍ਰੋਜੈਕਟ ਆਇਆ ਉਹਦੀ ਮੈਂ ਜਾਣਕਾਰੀ ਦੇ ਰਿਹਾ ਤੁਹਾਨੂੰ। ਜਤਿੰਦਰ ਗੰਡਮ ਜੀ ਹੋਣਾ ਕੋਲੇ ਲੰਡਨ ਦੇ ਵਿੱਚ 2000 ਸਕੇਅਰ ਫਿੱਟ ਤੋਂ ਲੈ ਕੇ 2500 ਸਕੇਅਰ ਫਿੱਟ ਤੱਕ ਡਿਟੈਚ ਘਰ ਆਇਆ, ਜਿਹਨਾਂ ਦੀ ਕਲੋਜ਼ਿੰਗ 2022 ਦੇ ਵਿੱਚ ਹੋਣੀ ਆ ਅਗਸਤ ਦੇ ਵਿੱਚ ਜਾ ਕੇ। 4 ਬੈਡਰੂਮ ਦੇ ਘਰ ਆ, 3 ਵਾਸ਼ਰੂਮ ਇਸ ਘਰ ਦੇ ਵਿੱਚ ਤੇ 2 ਡਬਲ ਕਾਰ ਗਰਾਜ ਆਰ ਵੀ ਲੋਟਸ ਆ, ਔਰ ਸੈਪਰੇਟ ਇੰਟਰਸ ਦੇ ਨਾਲ ਬੇਸਮੈਂਟ ਵੀ ਅਵੇਲੇਬਲ ਆ। ਔਰ ਨੰਬਰ ਨੋਟ ਕਰ ਲਓ ਤੁਸੀਂ ਜਤਿੰਦਰ ਗੰਡਮ ਜੀ ਦਾ, 647-247-225-0606 ਤੇ ਸੰਪਰਕ ਕੀਤਾ ਜਾ ਸਕਦਾ। ਅਕਾਲ ਟਰੱਕ ਲਿਊਬ ਐਂਡ ਵਾਸ਼ ਦਾ ਨੰਬਰ ਨੋਟ ਕਰੋ, ਜੇ ਤੁਸੀਂ ਟਰੱਕ ਦਾ ਆਇਲ ਚੇਂਜ ਕਰਾਉਣਾ, ਵਾਸ਼ ਕਰਾਉਣਾ, ਜੈਲੋ ਸਟਿੱਕ ਲਵਾਉਣਾ, ਤਾਂ ਐਲੇ ਵਾਲੇ ਜਸ ਔਰ ਰਾਜਾ ਬਾਈ ਜੀ ਦਾ ਨੰਬਰ ਹੈ, ਨੋਟ ਕਰ ਲਓ 905-565-1100 ਤੇ ਸੰਪਰਕ ਕੀਤਾ ਜਾ ਸਕਦਾ। ਐਲ ਪੀ ਰੂਫਿੰਗ ਵਾਲਿਆਂ ਨੂੰ ਰੂਫਰ ਚਾਹੀਦੇ ਨੇ, ਜੇ ਤੁਸੀਂ ਰੂਫਿੰਗ ਦਾ ਕੰਮ ਕਰਨਾ ਚਾਹੁੰਦੇ ਆ, ਤੁਹਾਨੂੰ ਜੋਬ ਦਿੱਤੀ ਜਾਣੀ ਆ ਰਾਈਟ ਵੇ। ਔਰ ਨੰਬਰ ਨੋਟ ਕਰ ਲਓ ਤੁਸੀਂ ਐਲ ਪੀ ਰੂਫਿੰਗ ਦੇ ਬਾਈ ਬਲਵਿੰਦਰ ਜੀ ਦਾ, 416-602-7216, 416-602-7216 ਤੇ ਸੰਪਰਕ ਕੀਤਾ ਜਾ ਸਕਦਾ। ਤੇ ਈਵਨ ਕੰਕਰੀਟ ਤੋਂ ਤੁਸੀਂ ਐਕਸਪੋਜ਼ਡ ਐਗਰੀਕੇਟ ਦਾ ਡਰਾਈਵੇ ਬਣਾਉਣਾ ਹੋਵੇ, ਕੰਕਰੀਟ ਦਾ ਕੋਈ ਵੀ ਕੰਮ ਕਰਾਉਣਾ, ਤੁਸੀਂ ਪਲੇਨ ਕੰਕਰੀਟ ਦਾ ਕੰਮ ਕਰਾਉਣਾ, ਪੈਟੀਓ, ਸਾਈਡਵਾਕ, ਸਟੈਪਸ, ਪੋਰਚ ਤੋਂ ਇਲਾਵਾ ਡਰਾਈਵੇ ਬਣਾਉਣਾ, ਤਾਂ ਕੰਮ ਸ਼ੁਰੂ ਹੋ ਚੁੱਕੇ ਨੇ ਔਰ ਤੁਸੀਂ ਐਸਟੀਮੇਟ ਵੀ ਸ਼ੁਰੂ ਹੋ ਚੁੱਕੇ ਨੇ। ਔਰ ਜੇ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਪਹਿਲੀਆਂ ਦੇ ਵਿੱਚ ਹੀ ਕਹਿਣ ਤੋਂ ਭਾਵ ਕੇ ਕੰਮ ਕਰਾਉਣਾ ਚਾਹੁੰਦੇ ਆ, ਤੇ ਤੁਹਾਨੂੰ ਨੰਬਰ ਡਾਇਲ ਕਰਨਾ ਪੈਣਾ 416-456-1462, 416-456-1462 ਤੇ ਕਾਲ ਕੀਤੀ ਜਾ ਸਕਦੀ ਹੈ। ਤੇ ਇਹਨਾਂ ਖਬਰਾਂ ਨੂੰ ਸ਼ਿਕਾਗੋ ਪੀਜ਼ਾ ਟਵਿਸਟ ਵੱਲੋਂ ਵੀ ਸਪੋਂਸਰ ਕੀਤਾ ਜਾ ਰਿਹਾ। ਸ਼ਿਕਾਗੋ ਪੀਜ਼ਾ ਟਵਿਸਟ ਤੁਹਾਡੇ ਲਈ ਏਅਰਪੋਰਟ ਐਂਡ ਬਵੇਡ ਦੇ ਏਰੀਏ ਵਿੱਚ ਆ, ਏਅਰਪੋਰਟ ਐਂਡ ਬਵੇਡ ਦੇ ਏਰੀਏ ਵਿੱਚ ਸ਼ਿਕਾਗੋ ਪੀਜ਼ਾ, ਗਲੂਟਨ ਫਰੀ ਪੀਜ਼ਾ, ਤੰਦੂਰੀ ਚਿਕਨ ਵਾਲਾ ਪੀਜ਼ਾ, ਵੈਜੀ ਪੀਜ਼ਾ, ਬਟਰ ਚਿਕਨ ਵਾਲਾ ਪੀਜ਼ਾ, ਪਨੀਰ ਵਾਲਾ ਪੀਜ਼ਾ ਖਾਣਾ ਚਾਹੁੰਦੇ ਹੋ ਤੁਸੀਂ, ਟੇਕ ਆਊਟ ਕਰਾਉਣਾ ਤੁਸੀਂ, ਨੰਬਰ ਨੋਟ ਕਰ ਲਓ 905-458-1777 905-458-1777 ਤੇ ਸੰਪਰਕ ਕੀਤਾ ਜਾ ਸਕਦਾ। ਰਮਨ ਜੀ ਵੈਲਕਮ ਟੂ ਦੀ ਸ਼ੋ, ਗੋ ਐਟ ਪਲੀਜ਼।
ਖਬਰਾਂ ਦੇ ਇਸ ਬੁਲੇਟਿਨ ਚ ਮੈਕ ਰੇਡੀਓ ਦੇ ਸਰੋਤਿਆਂ ਦਾ ਸਵਾਗਤ ਹੈ। ਨਜ਼ਰ ਪਾ ਲੈਂਦੇ ਖਾਸ ਤੇ ਕੁਝ ਵੱਡੀਆਂ ਖਬਰਾਂ ਤੇ। ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ। ਨਾਮਜ਼ਦਗੀਆਂ ਕੱਲ ਤੋਂ ਭਰੀਆਂ ਜਾਣਗੀਆਂ, ਜਦਕਿ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਅੰਤਿਮ ਤਰੀਕ 7 ਅਪ੍ਰੈਲ ਹੋਵੇਗੀ। ਦੱਸੇ ਕਿ 25 ਅਪ੍ਰੈਲ ਨੂੰ ਵੋਟਿੰਗ ਹੋਵੇਗੀ ਤੇ ਇਨ੍ਹਾਂ ਦਾ ਨਤੀਜਾ 28 ਅਪ੍ਰੈਲ ਨੂੰ ਐਲਾਨਿਆ ਜਾਵੇਗਾ। ਪੰਜਾਬੀ ਗਾਇਕ ਦਿਲਜਾਨ ਦੀ ਅੱਜ ਸੜਕ ਹਾਦਸੇ ਦੇ ਵਿਚ ਮੌਤ ਹੋ ਗਈ। ਇਹ ਹਾਦਸਾ ਅੱਜ ਸਵੇਰੇ ਤੜਕੇ ਕਰੀਬ 4:45 ਵਾਪਰਿਆ। ਦਿਲਜਾਨ ਦੇਰ ਰਾਤ ਆਪਣੀ ਕਾਰ ਚ ਅੰਮ੍ਰਿਤਸਰ ਤੋਂ ਕਰਤਾਰਪੁਰ ਵਾਪਸ ਆ ਰਹੇ ਸਨ ਤੇ ਇਸ ਦੌਰਾਨ ਜੰਡਿਆਲਾ ਗੁਰੂ ਦੇ ਕੋਲ ਹੀ ਹਾਦਸਾ ਵਾਪਰਿਆ। ਇਸ ਨਾਲ ਉਨ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਦਿਲਜਾਨ ਕਰਤਾਰਪੁਰ ਦੇ ਰਹਿਣ ਵਾਲੇ ਸਨ। ਉਨ੍ਹਾਂ ਦੀ ਅਚਾਨਕ ਮੌਤ ਦੇ ਨਾਲ ਪੰਜਾਬੀ ਸੰਗੀਤ ਇੰਡਸਟਰੀ ਦੇ ਵਿਚ ਸੋਗ ਦੀ ਲਹਿਰ ਹੈ। ਦੱਸਿਆ ਜਾਂਦਾ ਕਿ ਹਾਦਸਾ ਕਾਰ ਦੇ ਡਿਵਾਈਡਰ ਨਾਲ ਟਕਰਾਉਣ ਨਾਲ ਵਾਪਰਿਆ। ਕਾਰ ਕਾਫੀ ਤੇਜ਼ ਸਪੀਡ ਦੇ ਵਿਚ ਸੀ ਤੇ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਪਲਟ ਗਈ, ਜਿਸ ਤੋਂ ਬਾਅਦ ਇਹ ਹਾਦਸਾ ਵਾਪਰਿਆ। ਦਿਲਜਾਨ ਦੀ ਕਾਰ ਕਾਫੀ ਤੇਜ਼ ਰਫਤਾਰ ਸੀ ਤੇ ਇਸ ਕਾਰਨ ਹੀ ਉਹ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਗਈ ਸੀ। ਚੰਡੀਗੜ੍ਹ ਚ ਅੱਜ ਕੋਰੋਨਾ ਦੇ 265 ਨਵੇਂ ਮਾਮਲੇ ਦਰਜ ਕੀਤੇ ਗਏ। ਇਸ ਨਾਲ ਚੰਡੀਗੜ੍ਹ ਚ ਕੋਰੋਨਾ ਕੇਸਾਂ ਦੀ ਹੁਣ ਤੱਕ ਦੀ ਕੁੱਲ ਗਿਣਤੀ 26,733 ਹੋ ਗਈ। ਸਿਹਤ ਵਿਭਾਗ ਦੇ ਮੁਤਾਬਕ ਹੁਣ ਐਕਟਿਵ ਕੇਸਾਂ ਦੀ ਗਿਣਤੀ 2,831 ਹੈ, ਜਦਕਿ ਮੌਤਾਂ ਦੀ ਗਿਣਤੀ 379 ਹੋ ਗਈ ਹੈ। ਪਿਛਲੇ 24 ਘੰਟਿਆਂ ਚ ਪੰਜਾਬ ਚ ਕੋਰੋਨਾ ਵਾਇਰਸ ਦੇ 2,210 ਨਵੇਂ ਕੇਸ ਦਰਜ ਕੀਤੇ ਗਏ ਨੇ ਤੇ 65 ਮੌਤਾਂ ਹੋਈਆਂ, ਜਦਕਿ 2,536 ਲੋਕਾਂ ਨੂੰ ਡਿਸਚਾਰਜ ਕਰ ਦਿੱਤਾ ਗਿਆ। ਸੂਬੇ ਤੋਂ ਦੇਸ਼ ਦੇ ਸਰਗਰਮ ਮਾਮਲਿਆਂ ਚ ਇਕ ਵੱਡਾ ਹਿੱਸਾ ਮੰਨਿਆ ਜਾਂਦਾ। ਹੁਣ ਪੰਜਾਬ ਚ 23,731 ਐਕਟਿਵ ਕੇਸ ਨੇ। ਸੂਬੇ ਚ ਕੁੱਲ ਮਾਮਲਿਆਂ ਦੀ ਗਿਣਤੀ 236,790 ਹੋ ਗਈ ਹੈ, ਜਦਕਿ ਹੁਣ ਤੱਕ ਪੰਜਾਬ ਚ 6,813 ਦੇ ਕਰੀਬ ਲੋਕ ਕੋਰੋਨਾ ਵਾਇਰਸ ਦੇ ਕਾਰਨ ਆਪਣੀਆਂ ਜਾਨਾਂ ਗਵਾ ਚੁੱਕੇ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਲਾਨਾ ਬਜਟ ਇਜਲਾਸ ਵਿਚ ਅੱਜ 912,59,26,000 ਰੁਪਏ ਦਾ ਬਜਟ ਪਾਸ ਕਰ ਦਿੱਤਾ ਗਿਆ। ਬੀਬੀ ਜਗੀਰ ਕੌਰ ਦੀ ਪ੍ਰਧਾਨਗੀ ਹੇਠ ਇਹ ਬਜਟ ਇਜਲਾਸ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿਚ ਹੋਇਆ। ਬਜਟ 40,66,00 ਰੁਪਏ ਘਾਟੇ ਵਾਲਾ ਹੈ। ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਨੇ ਬਜਟ ਪੇਸ਼ ਕੀਤਾ। ਉਨ੍ਹਾਂ ਇਸ ਵਰ੍ਹੇ ਦੀ ਅਨੁਮਾਨਿਤ ਆਮਦਨ 871,73,00,000 ਰੁਪਏ ਦੱਸੀ ਹੈ। ਗੁਰਦੁਆਰਿਆਂ ਦੀ ਆਮਦਨ ਤੇ ਪ੍ਰਭਾਵ ਕੋਰੋਨਾ ਕਾਰਨ ਪਿਆ, ਜਿਸ ਕਾਰਨ ਬਜਟ ਵੀ ਪ੍ਰਭਾਵਿਤ ਹੋਇਆ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਮਤਾ ਪਾਸ ਕਰਕੇ UNO ਕੋਲੋਂ ਮੰਗ ਕੀਤੀ ਗਈ ਕਿ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਮਨੁੱਖੀ ਅਧਿਕਾਰ ਦਿਵਸ ਵਜੋਂ ਮਾਨਤਾ ਦਿੱਤੀ ਜਾਵੇ। ਇਜਲਾਸ ਵੱਲੋਂ ਮਤਾ ਪਾਸ ਕਰਕੇ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਗਿਆ ਤੇ ਸੰਘਰਸ਼ ਦੌਰਾਨ ਮਾਰੇ ਗਏ ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਜਲਾਸ ਵੱਲੋਂ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਗਈ ਹੈ। ਬਜਟ ਇਜਲਾਸ ਦੇ ਵਿਚ ਬਰਗਾੜੀ ਕਾਂਡ ਦੀ ਨਿੰਦਾ ਕਰਦਿਆਂ ਪਰਮਾਤਮਾ ਅੱਗੇ ਦੋਸ਼ੀਆਂ ਖਿਲਾਫ ਕਾਰਵਾਈ ਦੇ ਲਈ ਅਰਦਾਸ ਕੀਤੀ ਗਈ। ਸੁਪਰੀਮ ਕੋਰਟ ਨੇ ਅੱਜ ਨੋਇਡਾ ਦੀ ਇਕ ਔਰਤ ਵੱਲੋਂ ਦਾਖਲ ਪਟੀਸ਼ਨ ਤੇ ਕੇਂਦਰ ਸਰਕਾਰ ਤੇ ਦਿੱਲੀ ਪੁਲਿਸ ਕਮਿਸ਼ਨਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ। ਇਸ ਦੇ ਨਾਲ ਹੀ ਇਹ ਨਿਰਦੇਸ਼ ਦਿੱਤੇ ਨੇ ਕਿ ਨੋਇਡਾ ਤੋਂ ਦਿੱਲੀ ਵਿਚਾਲੇ ਸੜਕ ਨੂੰ ਖਾਲੀ ਰੱਖਿਆ ਜਾਵੇ ਤਾਂ ਜੋ ਲੋਕਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਜਾਣ ਦੇ ਵਿਚ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਵੇ। ਖੇਤੀ ਕਾਨੂੰਨਾਂ ਦੇ ਸਬੰਧ ਚ ਦੇਸ਼ ਭਰ ਦੇ ਕਿਸਾਨ ਦਿੱਲੀ ਦੀਆਂ ਸਰਹੱਦਾਂ ਤੇ ਬੈਠੇ ਨੇ, ਇਸ ਕਾਰਨ ਲੋਕਾਂ ਨੂੰ ਦਿੱਲੀ ਆਉਣ ਤੇ ਜਾਣ ਚ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੁੱਦੇ ਤੇ ਨੋਇਡਾ ਦੀ ਮੋਨਿਕਾ ਅਗਰਵਾਲ ਨੇ ਸੁਪਰੀਮ ਕੋਰਟ ਚ ਪਟੀਸ਼ਨ ਦਾਇਰ ਕੀਤੀ ਹੈ, ਜਿਸ ਤੇ ਸੁਪਰੀਮ ਕੋਰਟ ਨੇ ਅੱਜ ਕੇਂਦਰ ਸਰਕਾਰ ਤੇ ਦਿੱਲੀ ਪੁਲਿਸ ਨੂੰ ਨੋਟਿਸ ਜਾਰੀ ਕੀਤੇ ਨੇ ਤੇ ਨਾਲ ਹੀ ਹੁਕਮ ਦਿੱਤੇ ਨੇ ਕਿ ਨੋਇਡਾ ਤੋਂ ਦਿੱਲੀ ਦੇ ਵਿਚਾਲੇ ਸੜਕ ਖਾਲੀ ਕੀਤੀ ਜਾਵੇ। ਜਸਟਿਸ ਸੰਜੇ ਕਿਸ਼ਨ ਕੌਲ ਦੀ ਅਗਵਾਈ ਵਾਲੀ ਬੈਂਚ ਨੇ ਮੋਨਿਕਾ ਅਗਰਵਾਲ ਦੀ ਅਪੀਲ ਤੇ ਕੇਂਦਰ ਅਤੇ ਦਿੱਲੀ ਪੁਲਿਸ ਕਮਿਸ਼ਨਰ ਨੂੰ ਨੋਟਿਸ ਜਾਰੀ ਕੀਤਾ। ਆਪਣੀ ਪਟੀਸ਼ਨ ਚ ਮੋਨਿਕਾ ਨੇ ਸੁਪਰੀਮ ਕੋਰਟ ਨੂੰ ਰਾਹ ਖੁਲਵਾਉਣ ਦੀ ਅਪੀਲ ਕਰਦੇ ਕਿਹਾ ਕਿ ਨੋਇਡਾ ਤੋਂ ਦਿੱਲੀ ਜਾਣ ਚ 20 ਮਿੰਟ ਲੱਗਦੇ ਸਨ, ਉਸੇ ਰਸਤੇ ਦੇ ਬੰਦ ਹੋਣ ਕਾਰਨ ਹੁਣ ਸਫ਼ਰ ਤੈਅ ਕਰਨ ਚ 2 ਘੰਟੇ ਲੱਗਦੇ ਨੇ। ਉਨ੍ਹਾਂ ਕਿਹਾ ਕਿ ਉਹਨਾਂ ਉਹ ਸਿੰਗਲ ਪੇਰੈਂਟਸ ਹੋਣ ਦੇ ਨਾਲ ਹੀ ਕਈ ਬਿਮਾਰੀਆਂ ਨਾਲ ਜੂਝ ਰਹੀ ਹੈ, ਅਜਿਹੀ ਸਥਿਤੀ ਚ ਨੋਇਡਾ ਤੋਂ ਦਿੱਲੀ ਜਾਣਾ ਕਾਫੀ ਮੁਸ਼ਕਲ ਹੋ ਜਾਂਦਾ। ਉਨ੍ਹਾਂ ਕਿਹਾ ਕਿ ਉਹ ਨੋਇਡਾ ਚ ਰਹਿੰਦੀ ਹੈ ਤੇ ਦਿੱਲੀ ਕੰਮ ਕਰਦੀ ਹੈ, ਪਰ ਉਸਦੀ ਨੌਕਰੀ ਮਾਰਕੀਟਿੰਗ ਦੀ ਹੈ, ਜਿਸ ਕਾਰਨ ਉਸਨੂੰ ਅਕਸਰ ਦਿੱਲੀ ਜਾਣਾ ਪੈਂਦਾ ਹੈ। ਪਟੀਸ਼ਨ ਕਰਤਾ ਨੇ ਦਾਅਵਾ ਕੀਤਾ ਕਿ ਸੁਪਰੀਮ ਕੋਰਟ ਵੱਲੋਂ ਸੜਕ ਨੂੰ ਕਲੀਅਰ ਰੱਖਣ ਲਈ ਦਿੱਤੇ ਵੱਖ ਵੱਖ ਹੁਕਮਾਂ ਦੇ ਬਾਵਜੂਦ ਸੜਕਾਂ ਅਜੇ ਵੀ ਬੰਦ ਨੇ, ਜਿਸ ਕਾਰਨ ਉਸ ਵਰਗੇ ਹਜ਼ਾਰਾਂ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਬਠਿੰਡਾ ਜੇਲ ਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਹਾਲਤ ਕਾਫੀ ਵਿਗੜ ਗਈ, ਜਿਸ ਦੇ ਚਲਦਿਆਂ ਪੁਲਿਸ ਹਾਈ ਸਿਕਿਉਰਿਟੀ ਨਾਲ ਜੱਗੂ ਨੂੰ ਬਠਿੰਡਾ ਸਿਵਲ ਹਸਪਤਾਲ ਇਲਾਜ ਲਈ ਦਾਖਲ ਕਰਵਾਉਣ ਲੈ ਕੇ ਗਈ ਹੈ। ਫਿਲਹਾਲ ਉਸਦਾ ਇਲਾਜ ਜਾਰੀ ਹੈ। ਜੱਗੂ ਭਗਵਾਨਪੁਰੀਆ ਨੂੰ ਭਾਰੀ ਸੁਰੱਖਿਆ ਬਲ ਦੇ ਤਹਿਤ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਲਿਆਂਦਾ ਗਿਆ, ਜਿੱਥੇ ਸਿਵਲ ਹਸਪਤਾਲ ਦੇ ਡਾਕਟਰਾਂ ਵੱਲੋਂ ਚੈੱਕਅਪ ਕਰਨ ਤੋਂ ਬਾਅਦ ਫਿਲਹਾਲ ਉਹਨਾਂ ਦੀ ਹਾਲਤ ਠੀਕ ਦੱਸੀਗੀ। ਉਹਨਾਂ ਕਿਹਾ ਕਿ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਹੈ। ਦੂਜੇ ਪਾਸੇ ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਭਾਰੀ ਸੁਰੱਖਿਆ ਬਲ ਦੇ ਤੁਰੰਤ ਵਾਪਸੀ ਸਮੇਂ ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਤੇ ਪੰਜਾਬ ਜੇਲ੍ਹ ਡੀਜੀਪੀ ਤੇ ਗੰਭੀਰ ਇਲਜ਼ਾਮ ਲਾਏ ਨੇ। ਉਸਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਕਿਹਾ ਕਿ ਉਸਨੂੰ ਗੰਦਾ ਖਾਣਾ ਮਿਲਦਿਆਂ ਉਸਦੇ ਅੰਦਰ ਕੋਈ ਸੁਣਵਾਈ ਨਹੀਂ ਹੋ ਰਹੀ। ਇੱਥੋਂ ਤੱਕ ਕਿ 30,000 ਬੰਦਿਆਂ ਨੂੰ ਖੁੱਲ੍ਹਾ ਛੱਡਿਆ ਜਾਂਦਾ ਤੇ ਉਸਨੂੰ ਬੰਦ ਕੀਤਾ ਜਾਂਦਾ। ਹਰ ਸਮੇਂ ਉਸ ਨਾਲ ਜੇਲ੍ਹ ਪ੍ਰਸ਼ਾਸਨ ਵੀ ਧੱਕਾ ਕਰ ਰਿਹਾ, ਜੇਲ੍ਹ ਮੰਤਰੀ ਵੀ ਤੇ ਡੀਜੀਪੀ ਵੀ। ਜਦ ਇਸ ਪੂਰੇ ਮਾਮਲੇ ਦੇ ਚੱਲਦੇ ਡੀਐਸਪੀ ਗੁਰਜੀਤ ਸਿੰਘ ਰੋਮਾਣਾ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹਨਾਂ ਦੀ ਸੁਰੱਖਿਆ ਤਹਿਤ ਡਿਊਟੀ ਲਾਈ ਗਈ ਸੀ, ਜਿਸ ਦੇ ਚੱਲਦਿਆਂ ਜੱਗੂ ਭਗਵਾਨਪੁਰੀਆ ਨੂੰ ਹਸਪਤਾਲ ਚ ਲਿਆਂਦਾ ਗਿਆ। ਜੋ ਉਸਨੇ ਇਲਜ਼ਾਮ ਲਾਏ ਨੇ ਉਹਨਾਂ ਦੇ ਧਿਆਨ ਵਿਚ ਨਹੀਂ, ਉਹਨਾਂ ਦੀ ਸਿਰਫ ਸਿਕਿਉਰਿਟੀ ਦੇ ਤਹਿਤ ਡਿਊਟੀ ਲੱਗੀ ਸੀ। ਪੰਜਾਬ ਸਰਕਾਰ ਨੇ ਕੋਰੋਨਾ ਕਾਰਨ ਲਾਗੂ ਪਾਬੰਦੀਆਂ ਦੀ ਮਿਆਦ 10 ਅਪ੍ਰੈਲ ਤੱਕ ਵਧਾ ਦਿੱਤੀ ਹੈ। ਪਹਿਲਾਂ ਇਹ ਸਖਤੀ 31 ਮਾਰਚ ਤੱਕ ਸੀ, ਪਰ ਹੁਣ ਕੋਰੋਨਾ ਦੇ ਮਾਮਲਿਆਂ ਨੂੰ ਦੇਖਦਿਆਂ ਸੂਬਾ ਸਰਕਾਰ ਨੇ ਪਾਬੰਦੀਆਂ ਦੀ ਮਿਆਦ ਵਧਾਈ ਹੈ। ਇਸ ਦੌਰਾਨ ਸਾਰੇ ਵਿਦਿਅਕ ਅਦਾਰੇ ਬੰਦ ਰਹਿਣਗੇ। ਘਰੇਲੂ ਪ੍ਰੋਗਰਾਮਾਂ 'ਚ 100 ਤੇ ਆਊਟਡੋਰ ਪ੍ਰੋਗਰਾਮਾਂ 'ਚ ਲੋਕਾਂ ਦੀ ਗਿਣਤੀ 200 ਤੱਕ ਸੀਮਿਤ ਰਹੇਗੀ। 11 ਜ਼ਿਲ੍ਹਿਆਂ 'ਚ ਨਾਈਟ ਕਰਫਿਊ ਜਾਰੀ ਰਹੇਗਾ। ਜੇਲ੍ਹਾਂ 'ਚ ਕੈਦੀਆਂ ਦੇ ਟੀਕਾਕਰਨ ਲਈ ਵਿਸ਼ੇਸ਼ ਕੈਂਪ ਲਾਏ ਜਾਣਗੇ। ਭੀੜ ਵਾਲੀਆਂ ਥਾਵਾਂ 'ਤੇ ਮੋਬਾਈਲ ਟੀਕਾਕਰਨ ਦੇ ਹੁਕਮ, ਪਹਿਲਾਂ ਦੀ ਤਰ੍ਹਾਂ ਮਾਸਕ ਲਾਜ਼ਮੀ ਰਹੇਗਾ ਤੇ ਬਿਨਾਂ ਮਾਸਕ ਵਾਲਿਆਂ ਦਾ ਮੌਕੇ ਤੇ ਕੋਰੋਨਾ ਟੈਸਟ ਕੀਤਾ ਜਾਏਗਾ। ਉਧਰ ਨਾਭਾ ਓਪਨ ਜੇਲ੍ਹ 'ਚ 40 ਔਰਤਾਂ ਦੇ ਕੋਵਿਡ ਪਾਜ਼ੇਟਿਵ ਪਾਏ ਜਾਣ ਨੂੰ ਦੇਖਦਿਆਂ ਮੁੱਖ ਮੰਤਰੀ ਨੇ ਕੈਦੀਆਂ ਲਈ ਵੀ ਜੇਲ੍ਹਾਂ 'ਚ ਵਿਸ਼ੇਸ਼ ਟੀਕਾਕਰਨ ਮੁਹਿੰਮ ਸ਼ੁਰੂ ਕਰਨ ਦੇ ਹੁਕਮ ਦਿੱਤੇ ਨੇ। ਸਥਿਤੀ ਤੇ ਡੂੰਘੀ ਚਿੰਤਾ ਜ਼ਾਹਰ ਕਰਦਿਆਂ ਕੈਪਟਨ ਨੇ ਮੁੱਖ ਸਕੱਤਰ ਵਿਨੀ ਮਹਾਜਨ ਨੂੰ ਟੈਸਟਿੰਗ ਦੀ ਗਿਣਤੀ ਵਧਾਉਣ ਤੇ ਭੀੜ ਵਾਲੇ ਇਲਾਕਿਆਂ ਦੇ ਨਾਲ ਵਿਅਸਤ ਮਾਰਕੀਟ ਖੇਤਰਾਂ 'ਚ ਟੀਕਾਕਰਨ ਸ਼ੁਰੂ ਕਰਨ ਦੇ ਜ਼ਰੂਰੀ ਹੁਕਮ ਜਾਰੀ ਕਰਨ ਲਈ ਆਖਿਆ। ਅਬੋਹਰ ਦੇ ਬੀਜੇਪੀ ਵਿਧਾਇਕ ਅਰੁਣ ਨਾਰੰਗ ਤੇ ਹਮਲੇ ਤੋਂ ਬਾਅਦ ਪੰਜਾਬ 'ਚ ਬੀਜੇਪੀ ਲੀਡਰ ਪੁਲਿਸ ਦੇ ਸਖ਼ਤ ਸੁਰੱਖਿਆ ਪਹਿਰੇ ਦੇ ਹੇਠ ਪ੍ਰੋਗਰਾਮ ਕਰ ਰਹੇ ਨੇ। ਅੱਜ ਸਾਬਕਾ ਕੈਬਨਿਟ ਮੰਤਰੀ ਤੇ ਬੀਜੇਪੀ ਦੇ ਸੀਨੀਅਰ ਲੀਡਰ ਮਦਨ ਮੋਹਨ ਮਿੱਤਲ ਨੇ ਜਲੰਧਰ 'ਚ ਇੱਕ ਪ੍ਰੈਸ ਕਾਨਫਰੰਸ ਕੀਤੀ। ਮਲੋਟ ਵਾਲੀ ਘਟਨਾ ਨੂੰ ਦੇਖਦਿਆਂ ਬੀਜੇਪੀ ਲੀਡਰ ਦੀ ਪ੍ਰੈਸ ਕਾਨਫਰੰਸ ਤੋਂ ਪਹਿਲਾਂ ਜਲੰਧਰ ਦੇ ਰਮਾਡਾ ਹੋਟਲ ਨੂੰ ਪੁਲਿਸ ਵੱਲੋਂ ਛਾਉਣੀ 'ਚ ਤਬਦੀਲ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਜਲੰਧਰ ਦੇ ਸੀਨੀਅਰ ਪੁਲਿਸ ਅਧਿਕਾਰੀ ਆਪਣੇ ਪੂਰੇ ਲਾਮ ਲਸ਼ਕਰ ਦੇ ਨਾਲ ਇੱਥੇ ਪਹੁੰਚੇ ਤੇ ਹੋਟਲ ਦੇ ਦੋਵੇਂ ਪਾਸੇ ਭਾਰੀ ਗਿਣਤੀ 'ਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ। ਮਦਨ ਮੋਹਨ ਦੇ ਨਾਲ ਜਲੰਧਰ ਦੇ ਕਈ ਹੋਰ ਸੀਨੀਅਰ ਲੀਡਰ ਵੀ ਮੌਜੂਦ ਸਨ। ਇਸ ਦੌਰਾਨ ਮਦਨ ਮਿੱਤਲ ਨੇ ਜਿੱਥੇ ਕੈਪਟਨ ਸਰਕਾਰ ਦੇ ਪਿਛਲੇ 4 ਸਾਲਾਂ 'ਚ ਉਹਨਾਂ ਦੀਆਂ ਨਾਕਾਮਯਾਬੀਆਂ ਦਾ ਜ਼ਿਕਰ ਕੀਤਾ, ਇਸ ਨਾਲ ਹੀ ਉਹਨਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਉਸ ਬਿਆਨ ਦਾ ਖੰਡਨ ਵੀ ਕੀਤਾ, ਜਿਸ ਵਿੱਚ ਉਹਨਾਂ ਕਿਹਾ ਕਿ ਬੀਜੇਪੀ ਲੋਕਾਂ ਨੂੰ ਧਰਮ ਦੇ ਆਧਾਰ 'ਤੇ ਵੰਡਦੀ ਹੈ। ਮਲੋਟ ਵਾਲੀ ਘਟਨਾ ਨੂੰ ਲੈ ਕੇ ਮਦਨ ਮੋਹਨ ਮਿੱਤਲ ਨੇ ਇਸ ਨੂੰ ਪੁਲਿਸ ਦੀ ਨਲਾਇਕੀ ਕਿਹਾ ਤੇ ਦੂਜੇ ਪਾਸੇ ਉਹ ਪੁਲਿਸ ਦੀ ਤਾਰੀਫ਼ ਕਰਦੇ ਵੀ ਨਜ਼ਰ ਆਏ। ਪੂਰੀ ਪ੍ਰੈਸ ਵਾਰਤਾ ਦੌਰਾਨ ਮਦਨ ਮੋਹਨ ਮਿੱਤਲ ਹਰ ਸਵਾਲ ਤੇ ਆਪਣੀ ਦੋਹਰੀ ਨੀਤੀ ਨੂੰ ਦਰਸਾਉਂਦੇ ਰਹੇ। ਇਸ ਮੌਕੇ ਬੀਜੇਪੀ ਵੱਲੋਂ ਸਿੱਖਾਂ ਵਿਰੁੱਧ ਸੋਸ਼ਲ ਮੀਡੀਆ ਤੇ ਪੋਸਟਾਂ ਪਾਉਣ ਵਾਲੇ ਸਵਾਲ ਨੂੰ ਟਾਲਦੇ ਉਹਨਾਂ ਕਿਹਾ ਕਿ ਉਹਨਾਂ ਨੂੰ ਇਸ ਗੱਲ ਦੀ ਕੋਈ ਵੀ ਜਾਣਕਾਰੀ ਨਹੀਂ ਹੈ। ਮਹਾਰਾਸ਼ਟਰ 'ਚ ਸਥਿਤ ਸਿੱਖਾਂ ਦੇ 5ਵੇਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਬੀਤੇ ਦਿਨ ਸਿੱਖ ਸ਼ਰਧਾਲੂਆਂ ਤੇ ਪੁਲਿਸ ਦਰਮਿਆਨ ਟਕਰਾਅ ਹੋ ਗਿਆ ਸੀ, ਜਿਸ ਸਬੰਧੀ ਪੁਲਿਸ ਨੇ ਕੇਸ ਦਰਜ ਕਰ ਲਿਆ ਤੇ ਕਤਲ ਕਰਨ ਦੀ ਕੋਸ਼ਿਸ਼ ਕਰਨ ਦੀ ਧਾਰਾ ਵੀ ਜੋੜ ਦਿੱਤੀ ਗਈ ਹੈ। ਹਮਲੇ 'ਚ 4 ਪੁਲਿਸ ਮੁਲਾਜ਼ਮਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਕਈ ਸ਼ਰਧਾਲੂਆਂ ਦੇ ਵੀ ਸੱਟਾਂ ਲੱਗੀਆਂ ਨੇ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ। ਜਾਣਕਾਰੀ ਮਿਲੀ ਕਿ ਸਿੱਖ ਸ਼ਰਧਾਲੂ ਹੋਲਾ ਮਹੱਲਾ ਮਨਾਉਣਾ ਚਾਹੁੰਦੇ ਸਨ, ਪਰ ਮਹਾਰਾਸ਼ਟਰ 'ਚ ਕੋਰੋਨਾ ਵਾਇਰਸ ਕਾਰਨ ਪੁਲਿਸ ਨੇ ਉਹਨਾਂ ਨੂੰ ਅਜਿਹਾ ਕਰਨ ਤੋਂ ਵਰਜਿਆ, ਜਿਸ ਕਾਰਨ ਦੋਵਾਂ ਧਿਰਾਂ ਦਰਮਿਆਨ ਟਕਰਾਅ ਹੋ ਗਿਆ। ਘਟਨਾ ਦੀ ਵੀਡੀਓ ਤੁਰੰਤ ਇੰਟਰਨੈਟ 'ਤੇ ਛਾ ਗਈ। ਵੀਡੀਓ 'ਚ ਦਿਖਾਈ ਦਿੰਦਾ ਕਿ ਸ਼ਰਧਾਲੂਆਂ ਦੀ ਭੀੜ ਗੁਰਦੁਆਰੇ 'ਚੋਂ ਬਾਹਰ ਆ ਕੇ ਬੈਰੀਕੇਡ ਤੋੜ ਦਿੰਦੀ ਹੈ ਤੇ ਬਹੁਤਿਆਂ ਦੇ ਹੱਥਾਂ 'ਚ ਕਿਰਪਾਨਾਂ ਫੜੀਆਂ ਹੋਈਆਂ ਸਨ। ਪਿਛਲੇ ਹਫ਼ਤੇ ਬੰਗਲਾਦੇਸ਼ ਦੀ ਰਾਜਧਾਨੀ ਢਾਕਾ 'ਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰੇ ਤੋਂ 2 ਦਿਨ ਪਹਿਲਾਂ ਖੁਫੀਆ ਵਿਭਾਗ ਨੇ ਵੱਡੇ ਪੱਧਰ 'ਤੇ ਹਿੰਸਾ ਦੀ ਚੇਤਾਵਨੀ ਦਿੱਤੀ ਸੀ। ਬੰਗਲਾਦੇਸ਼ ਦੀ ਖੁਫੀਆ ਰਿਪੋਰਟ 'ਚ ਕਿਹਾ ਗਿਆ ਕਿ ਪੁਲਿਸ, ਮੀਡੀਆ ਤੇ ਸਰਕਾਰੀ ਅਦਾਰਿਆਂ 'ਤੇ ਵੱਡੇ ਪੱਧਰ 'ਤੇ ਖੂਨ ਖਰਾਬਾ ਤੇ ਹਮਲੇ ਦੀ ਤਿਆਰੀ ਸੀ ਤੇ ਜਮਾਤ ਏ ਇਸਲਾਮੀ ਨੇ ਵੱਡੇ ਪੱਧਰ 'ਤੇ ਹਮਲਾ ਕਰਨ ਲਈ ਵੱਡੀ ਰਕਮ ਅਦਾ ਕੀਤੀ ਸੀ। ਰਿਪੋਰਟ 'ਚ ਕਹਿ ਗਏ ਕਿ ਜਮਾਤ ਦੀ ਕੋਸ਼ਿਸ਼ ਸੀ ਕਿ ਉਹ ਮੋਦੀ ਦੀ ਯਾਤਰਾ ਦੌਰਾਨ ਸ਼ੇਖ ਹਸੀਨਾ ਦੀ ਅਗਵਾਈ ਵਾਲੀ ਸਰਕਾਰ ਤੇ ਅਮਨ ਕਾਨੂੰਨ ਦੀ ਸਥਿਤੀ ਤੇ ਸਵਾਲ ਚੁੱਕੇ। ਖੁਫੀਆ ਰਿਪੋਰਟ 'ਚ ਜਮਾਤ ਏ ਇਸਲਾਮੀ ਤੇ ਹਿਫਾਜ਼ਤ ਏ ਇਸਲਾਮ ਦੇ ਲੀਡਰਾਂ ਦੀ ਮਾਲਕੀ ਵਾਲੇ ਸਾਰੇ ਰਿਹਾਇਸ਼ੀ ਹੋਟਲਾਂ 'ਚ ਛਾਪੇ ਮਾਰਨ ਦੀ ਸਿਫਾਰਿਸ਼ ਵੀ ਕੀਤੀ ਸੀ। ਰਿਪੋਰਟ 'ਚ ਇਹ ਵੀ ਕਿਹਾ ਗਿਆ ਕਿ ਜਮਾਤ ਏ ਇਸਲਾਮ ਦੇ ਲੋਕਾਂ ਨੇ ਆਪਣੇ 60% ਨੂੰ ਮੋਦੀ ਦੀ ਯਾਤਰਾ ਦੇ ਮੱਦੇਨਜ਼ਰ ਰਾਜਧਾਨੀ ਢਾਕਾ ਜਾਣ ਲਈ ਕਿਹਾ ਸੀ। ਨਤੀਜੇ ਵਜੋਂ ਇਸਲਾਮਿਕ ਛੇਤਰੀ ਸੰਗਠਨ, ਜਮਾਤ ਦੀ ਮਹਿਲਾ ਵਿੰਗ ਤੇ ਇਸਲਾਮਿਕ ਸ਼ੈਡੋ ਸੰਗਠਨ ਦੇ ਮੈਂਬਰ ਢਾਕਾ ਵਿੱਚ ਦਾਖਲ ਹੋਏ ਸਨ। ਪ੍ਰਸ਼ਾਸਨ ਕੋਰੋਨਾ ਦੇ ਵੱਧ ਰਹੇ ਪ੍ਰਭਾਵ ਨੂੰ ਘੱਟ ਕਰਨ ਲਈ ਹਰ ਸੰਭਵ ਤਰੀਕੇ ਨਾਲ ਕੰਮ ਕਰ ਰਿਹਾ। ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ ਵੀ ਕੋਰੋਨਾ ਦੀ ਰੋਕਥਾਮ ਲਈ ਸਖ਼ਤ ਕਦਮ ਚੁੱਕ ਰਿਹਾ। ਸ਼ਹਿਰੀ ਹਵਾਬਾਜ਼ੀ ਦੇ ਡਾਇਰੈਕਟੋਰੇਟ ਜਨਰਲ ਨੇ ਚੇਤਾਵਨੀ ਜਾਰੀ ਕੀਤੀ ਕਿ ਜੇਕਰ ਏਅਰਪੋਰਟ ਤੇ ਉਹਨੇ ਕਿਹਾ ਕਿ ਜੇ ਕੋਈ ਯਾਤਰੀ ਕੋਵਿਡ 19 ਦੇ ਨਿਯਮਾਂ ਦੀ ਉਲੰਘਣਾ ਕਰਦਾ ਤਾਂ ਉਸ ਨੂੰ ਮੌਕੇ ਤੇ ਜੁਰਮਾਨਾ ਅਦਾ ਕਰਨਾ ਪਏਗਾ। ਸਿਵਲ ਏਵੀਏਸ਼ਨ ਦੇ ਡਾਇਰੈਕਟਰ ਜਨਰਲ ਨੇ ਦੱਸਿਆ ਕਿ ਕੁਝ ਹਵਾਈ ਅੱਡਿਆਂ ਤੇ ਕੋਰੋਨਾ ਦੇ ਨਿਯਮਾਂ ਦਾ ਸਹੀ ਢੰਗ ਨਾਲ ਪਾਲਣ ਨਹੀਂ ਹੋ ਰਿਹਾ, ਜਿਸ ਦੇ ਮੱਦੇਨਜ਼ਰ ਇਹ ਕਦਮ ਚੁੱਕਿਆ ਗਿਆ ਹੈ। ਇਸ ਨਾਲ ਹੀ ਦਿਓ ਆਗਿਆ ਅੱਜ ਦੇ ਲਈ ਇੰਨਾ ਹੀ, ਕੱਲ ਫੇਰ ਹਾਜ਼ਰ ਹੋਵਾਂਗੇ। ਧੰਨਵਾਦ।
ਪਹਿਲਾਂ ਤਾਂ ਬੜਾ ਕਹਿੰਦੇ ਸੀ ਨਵੇਂ ਘਰ ਚ ਜਾਵਾਂਗੇ, ਨਵੇਂ ਘਰ ਚ ਜਾਵਾਂਗੇ, ਹੁਣ ਤੇ ਨਾਂ ਨਹੀਂ ਲੈਂਦੇ।
ਉਹ ਕਹਿਣਾ ਸੌਖਾ ਆ ਪਰ ਕਰਨਾ ਬਾਲਾ ਔਖਾ ਆ।
ਉਹ ਪਵਿੱਤਰ ਸਿੰਘ ਜੋਹਲ ਹੋਰਾਂ ਦੇ ਹੁੰਦਿਆਂ ਕੁਛ ਔਖਾ ਨਹੀਂ ਹੈ। ਸੈਂਚੁਰੀ 21 ਮਿਲੇਨੀਅਮ ਇਨਕਾਰਪੋਰੇਟ ਦੇ ਪਵਿੱਤਰ ਸਿੰਘ ਜੋਹਲ, ਜਿਨ੍ਹਾਂ ਕੋਲ ਹੈ 15 ਸਾਲ ਦਾ ਤਜੁਰਬਾ, ਇਹ ਰੈਜ਼ੀਡੈਂਸ਼ੀਅਲ ਤੇ ਕਮਰਸ਼ੀਅਲ ਪ੍ਰਾਪਰਟੀਜ਼ ਵਿੱਚ ਡੀਲ ਕਰਦੇ ਨੇ। ਤੁਸੀਂ ਸਮਾਲ ਪ੍ਰਾਪਰਟੀ ਲੈਣੀ ਹੋਵੇ ਜਾਂ 7 ਮਿਲੀਅਨ ਪਲਾਜ਼ਾ ਜਾਂ ਹਾਈ ਰਾਈਜ ਬਿਲਡਿੰਗ, ਘਰ ਵੇਚਣਾ ਹੋਵੇ ਜਾਂ ਖਰੀਦਣਾ, ਬਹੁਤ ਸਾਰੀਆਂ ਪ੍ਰਾਪਰਟੀਜ਼ ਜੋ MLS ਤੇ ਨਹੀਂ ਹਨ ਉਹ ਵੀ ਇਹਨਾਂ ਕੋਲ ਮਿਲ ਜਾਂਦੀਆਂ ਨੇ। ਨਾਲ ਹੀ ਮੌਡਗੇਜ ਜਾਂ ਕਾਨੂੰਨੀ ਕਿਸੇ ਵੀ ਕਿਸਮ ਦੀ ਸਲਾਹ ਵੀ ਦਿੰਦੇ ਨੇ। ਬ੍ਰੈਂਪਟਨ ਤੇ ਬਰਲਿੰਗਟਨ ਵਿੱਚ ਹੈ ਕਮਰਸ਼ੀਅਲ ਕੌਂਡੋ ਯੂਨਿਟ ਮੈਨੂਫੈਕਚਰਿੰਗ ਪੈਕੇਜਿੰਗ, ਵੇਅਰ ਹਾਊਸਿਸ ਜਾਂ ਕਿਸੇ ਵੀ ਕੰਮ ਲਈ 900 ਤੋਂ 10,000 ਸਕੁਆਇਰ ਫੀਟ ਦੇ। ਤੇ ਜੇ ਤੁਸੀਂ ਵੀ ਕਿਸੇ ਤਰ੍ਹਾਂ ਦਾ ਬਿਜ਼ਨਸ ਲਾਈਕ ਗ੍ਰੋਸਰੀ ਸਟੋਰ, ਪਿਜ਼ਾ, ਰੈਸਟੋਰੈਂਟ, ਕਨਵੀਨੀਅੰਸ ਸਟੋਰ ਜਾਂ ਆਟੋਮੈਟਿਕ ਬਿਜ਼ਨਸ ਖਰੀਦਣਾ ਜਾਂ ਵੇਚਣਾ ਚਾਹੁੰਦੇ ਹੋ ਤੇ ਅੱਜ ਹੀ ਮਿਲੋ ਪਵਿੱਤਰ ਸਿੰਘ ਜੋਹਲ, ਸੇਲਸ ਰਿਪ੍ਰੈਜੈਂਟੇਟਿਵ, ਸੈਂਚੁਰੀ 21 ਮਿਲੇਨੀਅਮ, 181 ਕੁਈਨ ਸਟ੍ਰੀਟ, ਈਸਟ ਬ੍ਰੈਂਪਟਨ, 416-993-1321।
ਬਾਬਾ ਜੀ ਗੱਡੀ ਕਿਉਂ ਰੋਕੀ ਆ?
ਮੈਂ ਕਿਹਾ ਨਿਕਲੀਏ ਗੱਡੀ ਦਾ ਤੇਲ ਪਾਣੀ ਚੈੱਕ ਕਰ ਲਈਏ।
ਤੇ ਬਾਬਾ ਜੀ ਪ੍ਰੋ ਸਟਾਰ ਟਰੱਕ ਲਿਊਬ ਐਂਡ ਵਾਸ਼ ਵਾਲਿਆਂ ਦੇ ਚੱਲੋ, ਜਿਹੜੇ 에ਅਰ ਕੰਪਰੈਸ਼ਰ ਦੇ ਨਾਲ ਪੁਰਾਣਾ ਆਇਲ ਕੱਢਦੇ ਆ, ਬ੍ਰੈਂਡ ਨੇਮ ਆਇਲ, ਟਰੱਕ ਦੀ ਬ੍ਰੇਕ ਐਡਜਸਟਮੈਂਟ, ਟਰੱਕ ਦੀ ਇਨਸਪੈਕਸ਼ਨ, ਟਰੱਕ ਨੂੰ ਵਾਸ਼ ਕਰਦੇ ਆ, ਟਰੱਕ ਨੂੰ ਚਿੱਟੇ ਕਬੂਤਰ ਵਾਂਗੂ ਬਣਾਉਂਦੇ ਆ।
ਲਓ ਵੀ ਦੋਸਤੋ ਤੁਸੀਂ ਵੀ ਆਓ ਕਲੀਅਰੈਂਸ ਔਰ ਰਦਰਫੋਰਡ ਦੇ ਬਿਲਕੁਲ ਕਾਰਨਰ ਵਿੱਚ, ਜਾਂ ਕਾਲ ਕਰੋ ਸੁਖਵੰਤ ਧਨੋਆ 905-451
ਸਿਆਣੇ ਕਹਿੰਦੇ ਆ ਘਰ ਦੇ ਭਾਗ ਘਰ ਦੀ ਡਿਓੜੀ ਤੋਂ ਪਤਾ ਲੱਗਦੇ ਨੇ।
ਨਹੀਂ ਜੀ, ਘਰ ਦੇ ਭਾਗ ਘਰ ਦੀ ਕਿਚਨ ਤੇ ਬਾਥਰੂਮ ਤੋਂ ਪਤਾ ਲੱਗਦੇ ਨੇ।
ਡਿਓੜੀ ਤੋਂ?
ਕਿਚਨ ਤੇ ਬਾਥਰੂਮ ਤੋਂ।
ਉਹ ਡਿਓੜੀ ਤੋਂ
ਮੈਂ ਕਹਿ ਰਹੀ ਹਾਂ ਨਾ, ਕਿਚਨ ਤੇ ਬਾਥਰੂਮ ਤੋਂ। ਤੁਸੀਂ ਵੀ ਜੇ ਆਪਣੇ ਕਿਚਨ ਤੇ ਬਾਥਰੂਮ ਦਾ ਕੰਮ ਐਕਸ਼ਨ ਕਿਚਨ ਐਂਡ ਬਾਥ ਤੋਂ ਕਰਵਾਓਗੇ ਤਾਂ ਤੁਸੀਂ ਵੀ ਸਭ ਨੂੰ ਇਹੀ ਸਮਝਾਓਗੇ। ਕੰਟੈਕਟ ਫੋਰ ਕਿਚਨ, ਬਾਥਰੂਮ, ਕੈਬਿਨੇਟ ਐਂਡ ਡਿਜ਼ਾਈਨਸ, ਐਕਸ਼ਨ ਕਿਚਨ ਐਂਡ ਬਾਥ, ਕਾਲ 905-799-7277-8 Stratton Avenue, ਬ੍ਰੈਂਪਟਨ।
ਜੇਕਰ ਤੁਹਾਨੂੰ ਕੋਈ ਟ੍ਰੈਫਿਕ ਟਿਕਟ ਮਿਲ ਗਈ ਹੈ
ਜਾਂ ਸਮਾਲ ਕਲੇਮ ਕੋਰਟ ਵਿੱਚ ਤੁਹਾਡੇ ਉੱਤੇ ਕਿਸੇ ਨੇ ਦਾਵਾ ਕਰ ਦਿੱਤਾ ਹੈ,
ਜਾਂ ਤੁਸੀਂ ਕਿਸੇ ਉੱਤੇ ਦਾਵਾ ਕਰਨਾ ਹੈ,
ਜੇਕਰ ਤੁਹਾਡਾ ਕਿਰਾਏਦਾਰ ਤੁਹਾਨੂੰ ਕਿਰਾਇਆ ਨਹੀਂ ਦੇ ਰਿਹਾ,
ਜਾਂ ਮਕਾਨ ਖਾਲੀ ਨਹੀਂ ਕਰ ਰਿਹਾ, ਜਾਂ ਸਿਟੀ ਤੋਂ ਤੁਹਾਨੂੰ ਘਰ ਸੰਬੰਧੀ ਕੋਈ ਨੋਟਿਸ ਆ ਗਿਆ ਹੈ,
ਜੇਕਰ ਤੁਹਾਡੇ ਨਾਲ ਜੋਬ ਦੇ ਹਰਾਸਮੈਂਟ ਜਾਂ ਡਿਸਕ੍ਰਿਮੀਨੇਸ਼ਨ ਬਿਨਾਂ ਨੋਟਿਸ ਤੋਂ ਕੱਟਿਆ ਗਿਆ ਹੈ,
ਇਹਨਾਂ ਸਾਰੀਆਂ ਸਮੱਸਿਆਵਾਂ ਦੇ ਹੱਲ ਲਈ ਤੁਹਾਡੇ ਹੱਕ ਸੱਚ ਇਨਸਾਫ ਦੇ ਪਹਿਰੇਦਾਰ
VSR ਲਾਅ ਆਫਿਸ ਨੂੰ 416-602-0002 ਤੇ ਕਾਲ ਕਰੋ। 416-602-0002 VSR ਲਾਅ ਆਫਿਸ।
ਹਾਂ ਜੀ, ਇੱਕ ਪੈਰਾਲੀਗਲ ਕੰਪਨੀ, ਟ੍ਰੈਫਿਕ ਟਿਕਟ ਮਿਲ ਗਈ ਹੈ ਓਨਟੈਰੀਓ ਜਾਂ USA ਦੇ ਵਿੱਚ, ਆਪਣਾ ਡਰਾਈਵਿੰਗ ਅਬਸਟ੍ਰੈਕਟ ਜਾਂ CVOR ਸਾਫ ਸੁਥਰਾ ਰੱਖਣ ਲਈ, ਜਾਂ ਸਮਾਲ ਕਲੇਮਸ ਕੋਰਟ ਮੈਟਰ ਹੈ, ਤੁਸੀਂ ਕਿਸੇ ਦਾ ਦਾਵਾ ਕਰਨਾ ਹੈ, ਜਾਂ ਤੁਹਾਡੇ ਤੇ ਕਿਸੇ ਨੇ ਦਾਵਾ ਕਰ ਦਿੱਤਾ ਹੈ, ਜਾਂ ਤੁਹਾਡੇ ਵਿਰੁੱਧ ਜਜਮੈਂਟ ਹੋ ਗਈ ਹੈ, ਜਾਂ ਤੁਹਾਡਾ ਕਿਰਾਏਦਾਰ ਤੁਹਾਨੂੰ ਕਿਰਾਇਆ ਨਹੀਂ ਦੇ ਰਿਹਾ, ਉਸ ਨੂੰ ਕੱਢਣਾ ਹੈ, ਜਾਂ ਸਿਟੀ ਬਾਇ ਲਾਅ ਦੀ ਕੋਈ ਉਲੰਘਣਾ ਹੋ ਗਈ ਹੈ, ਤਾਂ ਅੱਜ ਹੀ ਭਰੋਸੇਯੋਗ ਤੁਹਾਡੀ ਆਪਣੀ ਪੈਰਾਲੀਗਲ ਕੰਪਨੀ ਰੀਲਾਇੰਸ ਪੈਰਾਲੀਗਲ ਸਰਵਿਸਿਜ਼ ਨੂੰ ਫੋਨ ਕਰੋ 905-451-9777, 905-451-9777, 4 Melanie Drive, ਯੂਨਿਟ 23, ਬ੍ਰੈਂਪਟਨ ਦੇ ਵਿੱਚ। ਇੱਥੇ ਤੁਹਾਡੀ ਹੀ ਭਾਸ਼ਾ ਵਿੱਚ ਲਾਇਸੈਂਸਡ ਪੈਰਾਲੀਗਲ ਵੱਲੋਂ ਸਰਵਿਸਿਜ਼ ਮੁਹੱਈਆ ਕੀਤੀਆਂ ਜਾਂਦੀਆਂ ਹਨ।
ਤਜਰਬੇਕਾਰ ਰੀਅਲਟਰ ਰਕੇਸ਼ ਸ਼ਰਮਾ 15 ਸਾਲ ਸੇ ਆਪਕੋ ਭਰੋਸੇਯੋਗ ਸੇਵਾਏ ਦੇਤੇ ਆ ਰਹੇ ਹੈ। ਅਬ ਰਕੇਸ਼ ਸ਼ਰਮਾ ਨੇ ਆਪਕੇ ਲਿਏ ਆਪਣੀ ਰੀਅਲ ਸਟੇਟ ਬ੍ਰੋਕਰੇਜ ਸੈਟਮ ਗਰੁੱਪ ਰੀਅਲਟੀ ਐਕਸਪਰਟਸ ਖੋਲ ਦੀ ਹੈ। ਪ੍ਰਾਪਰਟੀ ਖਰੀਦਣੀ ਹੈ ਜਾਂ ਬੇਚਣੀ, ਬੇਹਤਰੀਨ ਸੇਵਾਏ ਮਿਲੇਗੀ। ਨਏ ਔਰ ਐਕਸਪੀਰੀਅੰਸਡ ਰੀਅਲ ਸਟੇਟ ਏਜੰਟਸ ਆਏ, ਜੁਆਇਨ ਕਰੇ, ਯੂ ਵਿਲ ਗੈਟ very attractive commission packages and free website, state of the art office at prime central location of Brampton with lots of parking. Brighten your future with Rakesh Sharma. Join Settle Group Realty Experts today. Telephone 905-458-7979, 905-458-7979.
यार मार्केट विच ना नवा पनीर है, एदे वर्गा पनीर ना कदी बने नहीं होना।
ओ अच्छा, केड़ा?
हैप्पी डेरी पनीर, ए है प्योर नेचुरल वधिया ते बिना किसी प्रिजर्वेटिव दे। कदी कदी ना पनीर विच ग्वागम ते जैंथम गम भी ऐड कर देंदे ने, ते पता नहीं होर की पाया हुंदा।
ताही ता खान विच चीड़ा हुंदा जा सकत।
पर हुन हैप्पी डेरी पनीर खा के वेख, इन्ना स्वाद ते इन्ना सॉफ्ट के मुंह विच ही घुल जावे।
बस फिर अज तो घर घर विच हैप्पी डेरी पनीर दा ही नाम होएगा, जिस नु खा के सारे हो जाणगे हैप्पी।
हैप्पी डेरी पनीर हुण तुहाडे लोकल ग्रोसरी स्टोर्स ते अवेलेबल।
ओ जीटी रोड ते दुहाइयां पावे यारां दा ट्रक बल्लीए। ओ जी ये गीत सिर्फ मैं नहीं सगो हर ट्रक ओनर गाउंदा जेड़ा ब्रैम्पटन ट्रक रिपेयर एंड टायर सेंटर तो अपने ट्रक दी रिपेयर करौंदा। ब्रैम्पटन ट्रक रिपेयर एंड टायर सेंटर जिथे मिलदी है तसल्ली बख्श अते भरोसेमंद सर्विस, बेस्ट सर्विस स्टेशन इन ट्रक इंडस्ट्री, प्रोफेशनल एंड कोऑपरेटिव स्टाफ, फ्लीट मेंटेनेंस, हैवी ट्रक रिपेयर, वेल्डिंग एंड टायर्स लई अज ही संपर्क करो गुरप्रीत जा महिंदर नाल। कॉल 9057901221 यानी कि 905-790-1221 3 एल्फर्ट क्यूने बुलेवार्ड यूनिट 1 ब्रैम्पटन ऑन L64K3।
ट्रक दी रिपेयर,
सेफ्टी या येलो स्टिकर लगवाना होवे
या फिर ऑयल चेंज करवाना होवे,
स्पेशल ऑफर दा फायदा उठाओ। ऑयल चेंज करवान ते एक जग ऑयल बिल्कुल फ्री,
या एसओ गैस स्टेशन तो 0.5 गैस फ्री।
24 घंटे सतो दिन खुलिया है तुहाडी सेवा दे विच। महक रेडियो दा हवाला देन ते ग्लव्स पेयर बिल्कुल फ्री। ऑल ट्रक ल्यूब एंड वॉश ते ऑयल चेंज करवान ले एक्सपीरियंस वर्कर दी लोड है।
गुड पे, डे एंड नाइट शिफ्ट अवेलेबल।
कॉल करो
905-452-9955 ऑल ट्रक ल्यूब एंड वॉश।
ਵੇ ਜੀਜਾ ਹਾਰ ਕੇ
ਸਮਝੇ ਕਿਉਂ ਨਾ ਇੱਥੇ ਕੁਝ ਵੀ ਨਾ ਤੇਰਾ ਆ ਵੀ ਹੋ ਜਾ ਮੇਰਾ ਨਾਲੇ ਉਹ ਵੀ ਹੋ ਜਾ ਮੇਰਾ ਸਮਝੇ ਕਿਉਂ ਨਾ ਇੱਥੇ ਕੁਝ ਵੀ ਨਾ ਤੇਰਾ ਜਿਹੜਾ ਮਿਲਿਆ ਹੰਡਾਲਾ ਉਹਦਾ ਸ਼ੁਕਰ ਮਨਾ ਲੈ ਟੰਗੀ ਜ਼ਿੰਦਗੀ ਉਹ ਮਨਾ ਰੋਵੇਗਾ ਚੱਲੀਆਂ ਮੈਂ ਕਹਿ ਕੇ ਜਦੋਂ ਲੰਗੀ ਜ਼ਿੰਦਗੀ ਉਹ ਮਨਾ ਰੋਵੇਗਾ ਚੱਲੀਆਂ ਮੈਂ ਕਹਿ ਕੇ ਜਦੋਂ ਲੰਗੀ ਜ਼ਿੰਦਗੀ ਉਹ ਮਨਾ ਰੋਵੇਗਾ ਬੰਦਿਆ ਕੰਮ ਕਾਰ ਨਹੀਂ ਮੁੱਕਦੇ ਬੰਦਾ ਮੁੱਕ ਜਾਂਦਾ ਸਾਰਾ ਧੰਦਾ ਮੁੱਕ ਜਾਂਦਾ ਨਾ ਤੂੰ ਦੁੱਖ ਸਹਿਆ ਕਰ ਬਸ ਖੁਸ਼ ਰਿਹਾ ਕਰ ਨਾ ਤੂੰ ਦੁੱਖ ਸਹਿਆ ਕਰ ਬਸ ਖੁਸ਼ ਰਿਹਾ ਕਰ ਕੌਣ ਜਾਣਦਾ ਹੈ ਕਿਹਦੀ ਕਿੰਨੀ ਲੰਮੀ ਜ਼ਿੰਦਗੀ ਉਹ ਮਨਾ ਰੋਵੇਗਾ ਚੱਲੀਆਂ ਮੈਂ ਕਹਿ ਕੇ ਜਦੋਂ ਲੰਗੀ ਜ਼ਿੰਦਗੀ ਉਹ ਮਨਾ ਰੋਵੇਗਾ ਚੱਲੀਆਂ ਮੈਂ ਕਹਿ ਕੇ ਜਦੋਂ ਲੰਗੀ ਜ਼ਿੰਦਗੀ ਉਹ ਮਨਾ
ਜੀ ਹਾਂ, ਇੱਕ ਵਾਰੀ ਫੇਰ ਸਵਾਗਤ ਹੈ ਰੇਡੀਓ ਪ੍ਰੋਗਰਾਮ ਮਹਿਕ ਦੇ ਵਿੱਚ। ਔਰ ਮਹਿਕ ਰੇਡੀਓ ਪ੍ਰੋਗਰਾਮ ਦੇ ਵਿੱਚ ਬੜੀ ਜਲਦੀ ਅਸੀਂ ਸੁਰਿੰਦਰ ਡੱਲਾ ਜੀ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਉਸ ਤੋਂ ਪਹਿਲਾਂ ਮੈਂ ਦੱਸ ਦਿਆਂ ਕਿ ਪ੍ਰੋਗਰਾਮ ਦੇ ਮੁੱਖ ਸਪਾਂਸਰ ਨੇ A1 Concrete ਤੋਂ ਤੁਸੀਂ ਐਕਸਪੋਜ਼ਡ ਐਗਰੀਕਟ ਦਾ ਡਰਾਈਵੇ ਬਣਾਉਣਾ ਚਾਹੁੰਦੇ ਆ, ਤੁਸੀਂ ਡਰਾਈਵੇ ਬਣਾਉਣਾ ਹੋਵੇ ਐਕਸਪੋਜ਼ ਐਗਰੀਕਟ ਦਾ, ਜਾਂ ਫਿਰ ਸਟੈਪਸ ਬਣਾਉਣੇ ਆ, ਪੋਰਚ ਬਣਾਉਣਾ, ਸਾਈਡਵਾਕ ਬਣਾਉਣਾ, ਪੈਟੀਓ ਬਣਾਉਣਾ, ਕੀਤਾ ਹੋਇਆ ਕੰਮ ਦੇਖ ਸਕਦੇ ਆ ਔਰ ਫ੍ਰੀ ਐਸਟੀਮੇਟ ਲਈ ਕਾਲ ਕਰ ਸਕਦੇ ਆ ਤੁਸੀਂ। ਔਰ ਇਸ ਵਾਰ ਬਹੁਤ ਜ਼ਿਆਦਾ ਜਿਹੜੀ ਕਿ ਬਿਜ਼ੀ ਹੋਣਾ ਕੰਮ, ਔਰ ਤੁਸੀਂ ਪਹਿਲਾਂ ਹੀ ਜੇ ਮਨ ਬਣਾਇਆ ਕਿ ਡਰਾਈਵੇ ਬਣਾਉਣੇ ਆ ਜਾਂ ਫਿਰ ਕੰਮ ਕਰਾਉਣਾ ਕੰਕਰੀਟ ਦਾ ਜਾਂ ਘਰ ਦਾ, ਤੇ ਪਹਿਲਾਂ ਹੀ ਤੁਸੀਂ ਕਿਸੇ ਵੀ A1 ਕੰਕਰੀਟ ਨੂੰ ਨਹੀਂ, ਕਿਸੇ ਹੋਰ ਨੂੰ ਵੀ ਜਿਹਨੂੰ ਵੀ ਤੁਸੀਂ ਕਰਨਾ ਪਹਿਲਾਂ ਹੀ ਤੁਸੀਂ ਬੁਕਿੰਗ ਕਰ ਲਓ, ਕਿਉਂਕਿ ਤੁਹਾਨੂੰ ਕਿ ਫਿਰ ਬਹੁਤ ਲੰਬੀ ਵੇਟ ਕਰਨੀ ਪੈਣੀ ਹੈ। ਔਰ ਪਿੱਛੋਂ ਜਿਹੜਾ ਮਟੀਰੀਅਲ ਕੁਝ ਕੋਰੋਨਾ ਵਾਇਰਸ ਦਾ ਕਰਕੇ ਮਟੀਰੀਅਲਸ ਦੀ ਵੀ ਡਿਕਸਪਾਇਰ ਆਈ ਹੈ। ਔਰ ਨੰਬਰ ਹੈ 416 ਏਵਨ ਕੰਕਰੀਟ ਦਾ 416-456-1462 416-456-1462 ਤੇ ਕਾਲ ਕੀਤੀ ਜਾ ਸਕਦੀ ਹੈ। ਰੇਡੀ ਪ੍ਰੋਗਰਾਮ ਦੇ ਵਿੱਚ ਜਿੱਥੇ ਅਸੀਂ ਗੱਲਾਂ ਬਾਤਾਂ ਤੁਹਾਡੇ ਨਾਲ ਕਰਾਂਗੇ, ਸੁਰਿੰਦਰ ਲੱਲਾ ਜੀ ਨਾਲ ਵੀ ਗੱਲਬਾਤ ਕਰਾਂਗੇ, ਉੱਥੇ ਮੈਂ ਤੁਹਾਨੂੰ ਦੱਸ ਦਿਆਂ ਕਿ ਰੂਫਿੰਗ ਵਾਸਤੇ ਜੇ ਤੁਸੀਂ ਬੁਕਿੰਗ ਕਰਾਉਣੀ ਚਾਹੁੰਦੇ ਹਾਂ ਤਾਂ ਐਲ ਪੀ ਰੂਫਿੰਗ ਦੇ ਬਾਈ ਬਲਵਿੰਦਰ ਜੀ ਦਾ ਨੰਬਰ ਹੈ 416-602-7216 416-602-7216 ਤੇ ਸੰਪਰਕ ਕੀਤਾ ਜਾ ਸਕਦਾ। ਔਰ ਕੱਲ ਸੁਰਿੰਦਰ ਡੱਲਾ ਜੀ ਨੇ ਇੱਕ ਮਹਿਕ ਰੇਡੀਓ ਤੇ ਮੁੱਦਾ ਚੱਕਿਆ ਸੀ ਔਰ ਸਟੂਡੈਂਟਸ ਦਾ, ਔਰ ਉਸਨੂੰ ਦੁਨੀਆਂ ਭਰ ਦੇ ਵਿੱਚ ਬੜਾ ਭਰਮਾ ਹੰਗਾਰਾ ਮਿਲਿਆ ਔਰ ਕੱਲ ਦੀ ਜਿਹੜੀ ਹੈ ਟਾਕ ਆਫ ਦ ਟਾਊਨ ਜਿਹੜੀ ਇਹ ਗੱਲਬਾਤ ਰਹੀ ਹੈ। ਔਰ ਡੱਲਾ ਸਾਹਿਬ ਮੁੱਦਿਆਂ ਦੇ ਤੁਸੀਂ ਨੋ ਡਾਊਟ ਸਪੈਸ਼ਲਿਸਟ ਹੋ, ਜਿਹੜਾ ਵੀ ਮੁੱਦਾ ਚੱਕਦੇ ਹੋ ਔਰ ਮੁੱਦਾ ਜਿਹੜਾ ਤੁਹਾਡਾ ਜਿਹੜਾ ਹੌਟ ਹੀ ਜਾਂਦਾ ਉਹਦੇ ਵਿੱਚ, ਭਾਵੇਂ ਸਿਟੀ ਸੈਂਟਰ ਘਟਾਲਾ ਹੋਵੇ, ਭਾਵੇਂ ਇੰਪਰੂਵਮੈਂਟ ਟਰੱਸਟ ਹੋਵੇ, ਤੇ ਜਾਂ ਫਿਰ ਹੁਣ ਇੰਟਰਨੈਸ਼ਨਲ ਮੁੱਦਾ ਜਿਹੜਾ ਸਟੂਡੈਂਟਸ ਦੇ ਤੁਸੀਂ ਹੱਕ ਦੇ ਵਿੱਚ ਆਵਾਜ਼ ਉਠਾਈ ਆ, ਔਰ ਇਹ ਮੁੱਦਾ ਵੀ ਤੁਹਾਡਾ ਜਿਹੜਾ ਹਵਾ ਵਾਂਗੂ ਜਿਹੜੀ ਆ ਪੂਰੀ ਰਫਤਾਰ ਫੜੇਗਾ, ਔਰ ਵਧਾਈ ਦੇ ਪਾਤਰ ਹੋ ਤੁਸੀਂ ਡੱਲਾ ਜੀ, ਵੈਲਕਮ।
ਬਹੁਤ ਬਹੁਤ ਧੰਨਵਾਦ ਜੁਗਰਾਜ ਜੀ, ਬਹੁਤ ਬਹੁਤ ਧੰਨਵਾਦ। ਔਰ ਸਟੂਡੈਂਟਸ ਦਾ ਮੁੱਦਾ, ਮੇਰੀ ਅਪੀਲ ਵੀ ਹੈ ਕੈਨੇਡਾ ਦੇ ਸਾਰੇ ਸਾਡੇ ਪੰਜਾਬੀਆਂ ਨੂੰ ਕਿ ਤੁਹਾਡੀ ਸਰਕਾਰ ਤੱਕ ਇਹ ਗੱਲ ਜਾਣੀ ਚਾਹੀਦੀ ਹੈ ਕਿ ਸਾਡੇ ਕਿਊਬਿਕ ਦੇ ਜਿਹੜੇ ਸਟੂਡੈਂਟ ਨੇ ਜਿਨ੍ਹਾਂ ਨੇ ਐਡਮਿਸ਼ਨਾਂ ਲਈਆਂ, ਡੇਢ ਡੇਢ ਸਾਲ ਹੋ ਗਏ ਜਿਨ੍ਹਾਂ ਦੇ ਰਿਜ਼ਲਟ ਨਹੀਂ ਆਏ, ਵੀ ਉਹਨਾਂ ਨੂੰ ਇਨਸਾਫ ਚਾਹੀਦਾ। ਸੋ ਇਸ ਕਰਕੇ ਬੜਾ ਜ਼ਰੂਰੀ ਹੈ ਕਿ ਤੁਸੀਂ ਸਾਰੇ ਲੋਕ ਵੀ ਆਵਾਜ਼ ਬੁਲੰਦ ਕਰੋ। ਔਰ ਅਸੀਂ ਇੱਕ ਵੀਡੀਓ ਜਿਹੜੀ ਮਹਿਕ ਰੇਡੀਓ 'ਤੇ ਮੇਰੀ ਗੱਲਬਾਤ ਹੋਈ ਸੀ ਜੁਗਰਾਜ ਜੀ ਨਾਲ, ਉਹ ਆਡੀਓ ਹੈ ਜਿਹੜੀ, ਉਹਨੂੰ ਵੀ ਅਸੀਂ ਰਿਲੀਜ਼ ਕੀਤਾ ਔਰ ਬਹੁਤ ਵੱਡੀ ਗਿਣਤੀ 'ਚ ਪੰਜਾਬ ਦੇ ਸਟੂਡੈਂਟਸ ਨੇ ਉਹਨੂੰ ਸ਼ੇਅਰ ਕੀਤਾ। ਸੋ ਹੁਣ ਤੱਕ 6,000 ਤੋਂ ਵੱਧ ਸਟੂਡੈਂਟ ਨੇ ਜਿਹੜੇ ਉਹ ਇਸ ਵੀਡੀਓ ਨੂੰ ਸੁਣ ਚੁੱਕੇ ਨੇ। ਸੋ ਉਹ ਵੀਡੀਓ ਤੁਸੀਂ ਵੀ ਜੁਗਰਾਜ ਜੀ, ਤੁਹਾਨੂੰ ਵੀ ਮੈਂ ਇਸ ਪ੍ਰੋਗਰਾਮ ਤੋਂ ਬਾਅਦ ਤੁਹਾਨੂੰ ਭੇਜ ਰਿਹਾ। ਸੋ ਤੁਸੀਂ ਵੀ ਵੱਧ ਤੋਂ ਵੱਧ ਪੰਜਾਬੀਆਂ ਕੋਲ ਭੇਜੋ ਤਾਂ ਕਿ ਹਕੀਕਤ ਸਮਝ ਆਵੇ ਕਿ ਸਾਡੇ ਪੰਜਾਬੀ ਸਟੂਡੈਂਟਸ ਦਾ ਦਰਦ ਕੀ ਹੈ। ਇੰਨੀਆਂ ਫੀਸਾਂ ਭਰ ਕੇ ਉਹਨਾਂ ਨੇ ਸਵਾ ਸਵਾ ਸਾਲ ਤੋਂ, ਇੱਕ ਇੱਕ ਸਾਲ ਤੋਂ ਸਿਰਫ ਰਿਜ਼ਲਟ ਦਾ ਇੰਤਜ਼ਾਰ ਕਰ ਰਹੇ। ਸੋ ਮੈਨੂੰ ਲੱਗਦਾ ਇਹ ਕੈਨੇਡਾ ਦੇ ਇਤਿਹਾਸ 'ਚ ਪਹਿਲੀ ਵਾਰੀ ਹੋਣਾ ਹੈ ਕਿ ਇੰਨਾ ਲੰਮਾ ਇੰਤਜ਼ਾਰ ਹੈ ਜਿਹੜਾ ਕੈਨੇਡਾ ਦੀ ਇਮੀਗ੍ਰੇਸ਼ਨ ਕਰਾ ਰਹੀ
ਜੀ। ਔਰ ਗੱਲਾਂ ਬਾਤਾਂ ਜਿੱਥੇ ਕਰਾਂਗੇ, ਕਿਸਾਨ ਅੰਦੋਲਨ ਦੀਆਂ ਵੀ ਗੱਲਾਂ ਬਾਤਾਂ ਆਪਾਂ ਕਰੀਏ। ਕਿਸਾਨੀ ਅੰਦੋਲਨ ਦੇ ਵਿੱਚ ਕੋਈ ਚੇਂਜਸ, ਕੋਈ ਮੀਟਿੰਗ, ਕੋਈ ਦੂਜੀ ਧਿਰ ਵੱਲੋਂ ਕੋਈ ਹਾਂ ਪੱਖੀ ਹੰਗਾਰਾ, ਕੀ ਕੋਈ ਅਪਡੇਟ?
ਦੇਖੋ ਜੁਗਰਾਜ ਜੀ, ਸੁਪਰੀਮ ਕੋਰਟ ਨੇ ਜਿਹੜੀ ਕਮੇਟੀ ਬਣਾਈ ਸੀ 3 ਮੈਂਬਰਾਂ ਦੀ, ਉਹਦੇ 'ਚ ਜੋਸ਼ੀ ਸਾਹਿਬ ਸੀ, ਆਪਾਂ ਨੂੰ ਸਾਰਿਆਂ ਨੂੰ ਪਤਾ ਹੈ, ਔਰ ਉਹ 3 ਮੈਂਬਰੀ ਕਮੇਟੀ ਹੈ ਜਿਹੜੀ, ਉਸ ਕਮੇਟੀ ਨੇ ਭੁਪਿੰਦਰ ਸਿੰਘ ਮਾਨ ਉਹਨਾਂ ਨੇ ਤਾਂ ਅਸਤੀਫਾ ਦਿੱਤਾ ਸੀ। ਉਹ 3 ਮੈਂਬਰੀ ਕਮੇਟੀ ਨੇ ਆਪਣੀ ਰਿਪੋਰਟ ਜਿਹੜੀ ਉਹ 19 ਮਾਰਚ ਨੂੰ ਸੌਂਪ ਦਿੱਤੀ ਸੀ ਸੁਪਰੀਮ ਕੋਰਟ ਨੂੰ। ਸੋ ਇਹ ਜਿਹੜੀ ਨਵੀਂ ਜਾਣਕਾਰੀ ਹੈ ਬਾਹਰ ਆਈ ਹੈ, ਔਰ 3 ਮੈਂਬਰੀ ਕਮੇਟੀ ਬਣਾਈ ਸੀ ਸੁਪਰੀਮ ਕੋਰਟ ਨੇ। ਅਸਲ 'ਚ ਸੁਪਰੀਮ ਕੋਰਟ ਇਹ ਜਾਣਨਾ ਚਾਹੁੰਦਾ ਸੀ ਕਿ ਮਾਹਰਾਂ ਦੀ ਨਜ਼ਰ ਦੇ ਵਿੱਚ ਖੇਤੀ ਕਾਨੂੰਨਾਂ ਦੀ ਕੀ ਸਥਿਤੀ ਹੈ। ਇਸ ਕਮੇਟੀ ਨੇ, 3 ਮਾਹਰਾਂ 'ਤੇ ਆਧਾਰਿਤ ਕਮੇਟੀ ਨੇ ਵੱਖ ਵੱਖ ਕਿਸਾਨ ਜਥੇਬੰਦੀਆਂ, ਕਿਸਾਨਾਂ ਦੇ ਨਾਲ ਔਰ ਵਪਾਰੀਆਂ ਆੜ੍ਹਤੀਆਂ ਦੇ ਨਾਲ ਜਿੱਥੇ ਤੱਕ ਹੋ ਸਕੇ ਉਹਨਾਂ ਸਾਰਿਆਂ ਦੇ ਵਿਚਾਰ ਲਏ ਨੇ ਖੇਤੀ ਕਾਨੂੰਨਾਂ ਦੇ ਨਾਲ ਕਿ ਉਹ ਕਿਵੇਂ ਦੇਖਦੇ ਨੇ ਔਰ ਮੌਜੂਦਾ ਉਹਨਾਂ ਦੀ ਖੇਤੀ ਦੀ ਸਥਿਤੀ ਕੀ ਹੈ। ਸੋ ਇਹ ਸੁਪਰੀਮ ਕੋਰਟ ਨੂੰ ਸੌਂਪ ਦਿੱਤੀ ਹੈ। ਹੁਣ ਸੁਪਰੀਮ ਕੋਰਟ ਇਹਦੇ 'ਤੇ ਫੈਸਲਾ ਕਰੂ। ਦੇਖੋ, ਪੂਰੇ 100 ਦਿਨ ਲਗਭਗ ਜੇ ਅਸੀਂ ਦੇਖੀਏ ਤਾਂ ਸੁਪਰੀਮ ਕੋਰਟ ਨੇ ਜਿਹੜੀ, ਸੁਪਰੀਮ ਕੋਰਟ ਨੂੰ ਜਿਹੜੀ ਇਹ ਰਿਪੋਰਟ ਸੌਂਪੀ ਗਈ ਹੈ ਇਹਨੂੰ ਲਗਭਗ 11 ਜਨਵਰੀ ਨੂੰ ਸੌਂਪੀ ਸੀ। ਸੋ 90 ਕੁ ਦਿਨ, ਅਸੀਂ 100 ਕਹਿ ਲਈਏ, 90-100 ਦਿਨ ਇਹਨੂੰ ਪੂਰੇ ਲੱਗੇ ਸੋ ਉਸ ਕਮੇਟੀ ਨੂੰ ਇਹ ਰਿਪੋਰਟ ਸੌਂਪਣ ਨੂੰ। ਸੋ ਹੁਣ ਵੇਖਦੇ ਹਾਂ ਕਿ ਸੁਪਰੀਮ ਕੋਰਟ ਕੀ ਫੈਸਲਾ ਕਰਦੀ ਹੈ। ਅਗਰ 90 ਕੁ ਦਿਨ ਲੱਗ ਗਏ ਕਮੇਟੀ ਨੂੰ ਰਿਪੋਰਟ ਬਣਾਉਣ ਨੂੰ ਤੇ ਇਹ ਵਾਹਵਾ ਪੇਜਾਂ ਦੀ ਹੋਊਗੀ। ਮੈਂ ਉਮੀਦ ਕਰਦਾ ਕਿ ਇਹ 200-400 ਪੇਜਾਂ ਦੀ ਰਿਪੋਰਟ ਹੋਊਗੀ ਜਿਹੜਾ ਲਿਖ ਕੇ ਸੁਪਰੀਮ ਕੋਰਟ ਨੂੰ ਸੁਝਾਇਆ 3 ਜਿਹੜੇ ਖੇਤੀ ਐਕਸਪਰਟ ਨੇ, ਪਰ ਹੋ ਸਕਦਾ ਉਹਨਾਂ ਨੇ ਆਪਣੀ ਰਾਏ ਵੀ ਦਿੱਤੀ ਹੋਵੇ। ਹੁਣ ਸੁਪਰੀਮ ਕੋਰਟ ਦੇ ਜੱਜ ਉਹ ਪੂਰੀ ਰਿਪੋਰਟ ਪੜ੍ਹਨਗੇ ਔਰ ਉਸ ਤੋਂ ਬਾਅਦ ਕੋਈ ਫੈਸਲਾ ਦੇਣਗੇ, ਕਿਉਂਕਿ ਸੁਪਰੀਮ ਕੋਰਟ ਚਾਹੁੰਦੀ ਸੀ ਵੀ ਸਾਨੂੰ ਅਸਲ ਸਥਿਤੀ ਪਤਾ ਲੱਗੇ ਮਾਹਰਾਂ ਤੋਂ ਕਿ ਅਸਲ ਸਥਿਤੀ ਕੀ ਹੈ। ਫਿਰ ਉਹ ਕਿਸਾਨਾਂ ਦਾ ਪੱਖ ਵੀ ਸੁਣਨਗੇ, ਸਰਕਾਰ ਦਾ ਵੀ। ਸਰਕਾਰ ਕਹਿੰਦੀ ਸੀ ਕਾਨੂੰਨ ਫਾਇਦੇਮੰਦ ਹੈ, ਕਿਸਾਨ ਕਹਿੰਦੇ ਸੀ ਕਾਨੂੰਨ ਕਾਲੇ ਹੈ, ਨੁਕਸਾਨਦਾਇਕ ਹੈ। ਸੁਪਰੀਮ ਕੋਰਟ ਨੇ ਕਮੇਟੀ ਬਣਾਈ ਕਿ ਕਮੇਟੀ ਫੈਕਟ ਫਾਇੰਡ ਕਰਕੇ ਸਾਨੂੰ ਦੇਵੇ, ਸਾਨੂੰ ਸਮਝਾਵੇ ਵੀ ਇਹ 'ਚ ਕੀ ਹੈ ਕੀ ਨਹੀਂ, ਖੇਤੀ ਦੇ ਪ੍ਰਬੰਧ ਕੀ ਨੇ। ਕਿਉਂਕਿ ਮਨੁੱਖੀ ਸਰੀਰ ਬਾਰੇ ਡਾਕਟਰ ਦੱਸ ਸਕਦਾ, ਖੇਤੀਬਾੜੀ ਬਾਰੇ ਖੇਤੀਬਾੜੀ ਮਾਹਰ ਦੱਸ ਸਕਦੇ ਨੇ, ਹਥਿਆਰਾਂ ਬਾਰੇ ਸਾਡੇ ਫੌਜੀ ਅਫਸਰ ਦੱਸ ਸਕਦੇ ਨੇ, ਖੇਡ ਬਾਰੇ ਖਿਡਾਰੀ ਦੱਸ ਸਕਦੇ ਨੇ। ਸੋ ਹਰ ਜਿਹੜਾ ਸਬਜੈਕਟ ਹੈ ਉਹਦੇ ਮਾਹਰ ਹੁੰਦੇ ਨੇ, ਜਿਵੇਂ ਖਬਰਾਂ ਬਾਰੇ ਜੁਗਰਾਜ ਸਿੱਧੂ ਦੱਸ ਸਕਦੇ ਨੇ। ਸੋ ਇਸ ਕਰਕੇ ਇਸ ਤਰੀਕੇ ਦੀ ਜਿਹੜੀ ਕਮੇਟੀ ਸੁਪਰੀਮ ਕੋਰਟ ਨੇ ਬਣਾਈ ਸੀ ਔਰ ਤੁਰੰਤ ਸੁਪਰੀਮ ਕੋਰਟ ਨੇ ਰੋਕ ਲਾਤੀ ਸੀ ਕਾਨੂੰਨਾਂ ਤੇ। ਹੁਣ ਜਦੋਂ ਸੁਪਰੀਮ ਕੋਰਟ ਫੈਸਲਾ ਦਊਗੀ ਜੁਗਰਾਜ, ਮੈਨੂੰ ਆਸ ਹੈ ਕਿ ਹਫ਼ਤੇ 10 ਦਿਨ ਦੇ ਵਿੱਚ 15 ਦਿਨ ਦੇ ਵਿੱਚ ਵਿੱਚ ਸੁਪਰੀਮ ਕੋਰਟ ਕੋਈ ਫੈਸਲਾ ਦੇ ਸਕਦੀ ਹੈ ਉਸ ਕਮੇਟੀ ਦੀ ਰਿਪੋਰਟ ਦੇ ਆਧਾਰ ਤੇ, ਔਰ ਸਾਡੀ ਜ਼ਰੂਰ ਨਜ਼ਰ ਰਹੂਗੀ ਵੀ ਕੀ ਰਿਪੋਰਟ ਆਉਂਦੀ।
ਜੀ, ਔਰ ਇਸ ਦੇ ਨਾਲ ਨਾਲ ਜਿਹੜੀ ਹਮਲਿਆਂ ਦੀ ਇੱਕ ਦੂਜੇ ਤੇ ਕੋਸ਼ਿਸ਼ ਕਰ ਰਹੇ ਨੇ ਲੋਕ ਔਰ ਚਰਚਾ ਚ ਰਹਿਣ ਵਾਸਤੇ ਕੀ ਚੱਕਰ ਕੀ ਹੈ, ਇੱਕ ਤਾਂ ਜੇ ਪਹਿਲਾਂ ਆਪਾਂ ਗੱਲ ਕੀਤੀ ਸੀ ਵੀਕਐਂਡ ਤੇ ਬੀਜੇਪੀ ਦੇ MLA ਤੇ ਹਮਲਾ ਹੋਇਆ, ਅੱਜ ਬਲਦੇਵ ਸਿੰਘ ਸਰਸਾ ਦੇ ਜਿਹੜਾ ਲੜਕਾ ਮਹਿਤਾਬ ਅੰਮ੍ਰਿਤਸਰ ਦੇ ਵਿੱਚ ਉਹਨਾਂ ਤੇ ਹਮਲਾ ਹੋਇਆ, ਕੀ ਕਹਿਣਾ ਚਾਹੋਗੇ?
ਦੇਖੋ ਇਹ ਜਿਹੜੀ ਮਹਿਤਾਬ ਵਾਲੀ ਗੱਲ ਹੈ ਨਾ, ਇਹਨੂੰ ਥੋੜਾ ਮੈਂ ਵੱਖਰੇ ਤਰੀਕੇ ਨਾਲ ਦੇਖੂੰਗਾ ਕਿਉਂਕਿ ਮੈਨੂੰ ਵੀ ਇਸ ਖਬਰ ਦੀ ਜਾਣਕਾਰੀ ਹੈ, ਪਰ ਮੈਨੂੰ ਲੱਗਦਾ ਕਿ ਜਿਹੜੀ ਬੀਜੇਪੀ ਦੇ MLA ਤੇ ਹਮਲਾ ਹੋਇਆ ਸੀ ਉਹ ਵੱਖਰੀ ਸਥਿਤੀ ਸੀ, ਮਹਿਤਾਬ ਵਾਲੀ ਗੱਲ ਮੈਨੂੰ ਲੱਗਦਾ ਉਹਦੇ ਤੋਂ ਕਾਫੀ ਜ਼ਿਆਦਾ ਵੱਖਰੀ ਹੈ। ਔਰ ਹਜੇ ਖੈਰ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਆਪਣੀ ਜਾਂਚ ਕਰਨੀ ਹੈ ਪੂਰੀ ਕਿ ਇਹਦੇ 'ਚ ਕਿੰਨਾ ਹਾਲਾਤਾਂ ਦੇ ਵਿੱਚ ਇਸ ਤਰੀਕੇ ਨਾਲ ਹਮਲੇ ਦੀ ਕੋਸ਼ਿਸ਼ ਕੀਤੀ ਗਈ। ਸੋ ਇਹ ਮੈਨੂੰ ਲੱਗਦਾ ਇਹਦਾ ਇੰਤਜ਼ਾਰ ਆਪਾਂ ਨੂੰ ਕਰਨਾ ਪਊਗਾ ਜੁਗਰਾਜ ਜੀ। ਪਰ ਮੈਂ ਤੁਹਾਨੂੰ ਇੱਕ ਨਵੀਂ ਹੋਰ ਡਿਵੈਲਪਮੈਂਟ ਜ਼ਰੂਰ ਦੱਸਦਾ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਵੋਟਾਂ ਦਾ ਐਲਾਨ ਹੋ ਗਿਆ, 25 ਅਪ੍ਰੈਲ ਨੂੰ ਵੋਟਾਂ ਪੈਣੀਆਂ, 28 ਅਪ੍ਰੈਲ ਨੂੰ ਨਤੀਜੇ ਆ ਜਾਣੇ ਨੇ, ਔਰ ਕੱਲ੍ਹ ਤੋਂ ਹੀ ਨਾਮਜ਼ਦਗੀਆਂ ਭਰ ਸਕਦੇ ਹੋ ਤੁਸੀਂ, 7 ਅਪ੍ਰੈਲ ਤੱਕ ਜਿਹੜੇ ਕਾਗਜ਼ ਜਿਹੜੇ ਦਾਖਲ ਕਰਨ ਦੀ ਆਖਰੀ ਤਰੀਕ ਹੈ। ਔਰ ਵੱਡੀ ਗੱਲ ਕੀ ਹੋਈ ਹੈ, ਹੁਣ ਅਕਾਲੀ ਦਲ ਨੂੰ ਦੱਸਣਾ ਪਊਗਾ ਵੀ ਉਹ ਧਾਰਮਿਕ ਪਾਰਟੀ ਹੈ ਜਾਂ ਉਹ ਜਿਵੇਂ ਕਹਿੰਦੇ ਨੇ ਆਮ ਸਧਾਰਨ ਪੋਲੀਟੀਕਲ ਪਾਰਟੀ ਹੈ ਜਾਂ ਉਹ ਧਾਰਮਿਕ ਪਾਰਟੀ ਹੈ, ਕਿਉਂਕਿ ਇਹ ਮਸਲਾ ਬਣ ਗਿਆ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਸਿਰਫ ਧਾਰਮਿਕ ਪਾਰਟੀ ਹੀ ਲੜ ਸਕੇਗੀ। ਅਦਾਲਤ 'ਚ ਗਈ ਹੈ, ਸ਼੍ਰੋਮਣੀ ਅਕਾਲੀ ਦਲ ਨੇ ਅਦਾਲਤ 'ਚ ਪਹੁੰਚ ਕੀਤੀ ਹੈ, ਪਰ ਦੇਖਦੇ ਹਾਂ ਕਿ ਇਸ ਮਾਮਲੇ 'ਤੇ ਫੈਸਲਾ ਕੀ ਹੁੰਦਾ। ਬਾਕੀ ਪਰਮਜੀਤ ਸਿੰਘ ਸਰਨਾ ਹੋ ਗਏ, ਮਨਜਿੰਦਰ ਸਿਰਸਾ ਹੋ ਗਏ, ਔਰ ਜਿਹੜੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਸਾਥੀ ਰਹੇ ਨੇ ਜਿਨ੍ਹਾਂ ਨੇ ਜਾਗੋ ਧਿਰ ਆਪਣੀ ਬਣਾਈ ਹੈ, ਉਹਨਾਂ ਦੀ ਵੀ ਭੂਮਿਕਾ ਇਹਨਾਂ ਚੋਣਾਂ ਦੇ ਵਿੱਚ ਕਾਫੀ ਰਹੇਗੀ ਇਸ ਵਾਰ।
ਜੀ, ਔਰ ਇਸ ਦੇ ਨਾਲ ਨਾਲ ਅੱਜ FGPC ਨੇ ਵੀ ਆਪਣਾ ਬਜਟ ਪੇਸ਼ ਕੀਤਾ ਔਰ ਬਜਟ ਦੇ ਵਿੱਚ ਕਹਿੰਦੇ ਘਾਟਾ ਬਹੁਤ ਪੈ ਗਿਆ।
ਦੇਖੋ ਕੋਵਿਡ ਕਰਕੇ, ਕਿਉਂਕਿ ਜਿਹੜਾ ਕਿਤੇ ਨਾ ਕਿਤੇ ਜਿਹੜੀ ਭੇਟਾ ਚੜ੍ਹਦੀ ਹੈ ਉਹਦੇ ਵਿੱਚ ਵੀ ਕਮੀ ਆਈ ਹੋਣੀ ਹੈ, ਔਰ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੋਰ ਸਰੋਤ ਹੈ ਉਹਨਾਂ 'ਚ ਵੀ ਫਰਕ ਪਈ ਹੋਣੀ ਹੈ। ਸੋ ਆਮਦਨ ਥੋੜ੍ਹੀ ਜਿਹੀ ਘਟੀ ਹੈ, ਪਰ ਇਹ ਅਗਲੇ ਸਾਲ ਵੱਧ ਜਾਣੀ ਹੈ। ਔਰ ਮੈਂ ਹੁਣ ਵੀ ਇੱਕ ਟੈਲੀਵਿਜ਼ਨ ਚੈਨਲ ਦੇ ਪ੍ਰੋਗਰਾਮ 'ਚ ਬੋਲ ਕੇ ਆਇਆ ਜੁਗਰਾਜ ਜੀ ਕਿ ਜੋ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਨੇ ਕੀਤਾ, ਮੁਫ਼ਤ 'ਚ ਡਾਇਲਸਿਸ ਹੁੰਦਾ ਉੱਥੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 917 ਕਰੋੜ ਦਾ ਜਿਹੜਾ ਹੈਗਾ ਉਹ ਜਿਹੜਾ ਬਜਟ ਹੈ ਉਹ ਪ੍ਰਸਤਾਵਿਤ ਹੈ। ਮੇਰੇ ਕੋਲੇ ਐਗਜੈਕਟ ਅੰਕੜਾ ਇਸ ਵਕਤ ਨਹੀਂ ਹੈ, ਬਹੁਤ ਵੱਡਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦੇਖੋ ਬਜਟ ਹੈ, ਔਰ ਅਜਿਹੀ ਸੂਰਤ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਅਜਿਹਾ ਕੋਈ ਉਪਰਾਲਾ ਕਰਨਾ ਚਾਹੀਦਾ ਹੈ ਕਿ ਅਸੀਂ ਵੀ ਕੋਈ ਪੰਜਾਬ 'ਚ ਇਹੋ ਜਿਹੇ ਹਸਪਤਾਲ ਬਣਾਈਏ ਜਿਹਦੇ ਨਾਲ ਲੋਕਾਂ ਨੂੰ ਮੁਫ਼ਤ ਇਲਾਜ ਦਿੱਤਾ ਜਾਵੇ। ਮੈਂ ਮਾਫ਼ੀ ਚਾਹੂੰਗਾ, ਮੈਨੂੰ ਬਜਟ ਦੀ ਰਾਸ਼ੀ ਦਾ ਅਨੁਮਾਨ ਹੈ ਜਿਹੜਾ ਇਸ ਵਕਤ ਮੇਰੇ ਦਿਮਾਗ 'ਚ ਇਸ ਵਕਤ ਨਹੀਂ ਹੈ, ਲੇਕਿਨ ਬਹੁਤ ਵੱਡਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ ਹੈ, ਭਾਵੇਂ ਪਿਛਲੇ ਸਾਲ ਨਾਲੋਂ ਥੋੜ੍ਹਾ ਘਟਿਆ, ਪਰ ਇਸ ਦੇ ਬਾਵਜੂਦ ਵੀ ਅਗਰ ਮਨਜਿੰਦਰ ਸਿਰਸਾ ਉਹਨਾਂ ਦੀ ਜਿਹੜੀ ਦਿੱਲੀ ਕਮੇਟੀ ਨੇ ਉਪਰਾਲਾ ਕੀਤਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਇਹ ਕਰਨਾ ਚਾਹੀਦਾ। ਪੰਜਾਬ 'ਚ ਘੱਟੋ ਘੱਟ ਜ਼ਰੂਰ ਅਜਿਹਾ ਹਸਪਤਾਲ ਵੱਡਾ ਹੋਣਾ ਚਾਹੀਦਾ ਜਿੱਥੇ ਜ਼ਰੂਰਤਮੰਦ ਲੋਕ ਮੁਫ਼ਤ ਆਪਣਾ ਇਲਾਜ ਕਰਾ ਸਕਣ, ਜਾਂ ਕੋਈ ਵੀ ਵਿਅਕਤੀ ਜਿਹੜਾ ਕਿਸੇ ਸਮੇਂ ਵੀ ਇਲਾਜ ਕਰਾਉਣ ਦੇ ਸਮਰੱਥ ਨਹੀਂ ਹੈ ਪੈਸੇ ਨਾਲ, ਉਹ ਮੁਫ਼ਤ ਆਪਣਾ ਇਲਾਜ ਕਰਾ ਸਕੇ। ਸੋ ਇਸ ਤਰੀਕੇ ਦੇ ਪ੍ਰਬੰਧ SGPC ਨੂੰ ਕਰਨੇ ਚਾਹੀਦੇ ਨੇ, ਇਹ ਟਾਰਗੇਟ ਹੋਣਾ ਚਾਹੀਦਾ।
ਜੀ, ਔਰ ਇਸ ਦੇ ਨਾਲ ਨਾਲ ਅਗਲੀ ਜਿਹੜੀ ਆ ਗੱਲਬਾਤ, ਜਿਹੜੇ ਨਿਹੰਗ ਸਿੰਘ ਸੀ ਬਾਰਡਰ ਤੇ ਬੈਠੇ ਨੇ ਹਿੰਗੂ ਬਾਰਡਰ ਤੇ, ਉਹਨਾਂ ਨੇ ਵੀ ਆਪਣੇ ਪ੍ਰੋਗਰਾਮ ਲਿਖੇ ਆ।
ਦੇਖੋ ਸਾਰੇ ਜਿਹੜੇ ਸੰਗਠਨ ਨੇ ਕਿਸਾਨ ਜਥੇਬੰਦੀਆਂ ਨਾਲ ਜੁੜੇ ਹੋਏ ਜੁਗਰਾਜ ਜੀ, ਸਾਰੇ ਹੀ ਆਪਣੇ ਆਪਣੇ ਪ੍ਰੋਗਰਾਮ ਉਲੀਕ ਰਹੇ ਨੇ, ਔਰ ਅੱਜ ਵੀ ਗੁਰਨਾਮ ਸਿੰਘ ਚਡੂਨੀ ਉਹਨਾਂ ਨੇ ਐਲਾਨ ਕੀਤਾ ਕਿ ਹਰਿਆਣੇ ਦੇ ਵਿੱਚ ਜਿਵੇਂ BJP ਵੱਲੋਂ ਲਗਾਤਾਰ ਰੈਲੀਆਂ ਕੀਤੀਆਂ ਜਾ ਰਹੀਆਂ ਨੇ, ਗੁਰਨਾਮ ਸਿੰਘ ਚਡੂਨੀ ਨੇ ਅੱਜ ਅਪੀਲ ਕੀਤੀ ਆ ਵੀ ਅਸੀਂ ਵਿਰੋਧ ਕਰਨਾ ਰੈਲੀਆਂ ਦਾ ਪਰ ਸ਼ਾਂਤੀਪੂਰਵਕ। ਉਹ ਕਹਿੰਦੇ ਕਾਲੀਆਂ ਝੰਡੀਆਂ ਦਿਖਾਓ ਪਰ ਕਿਸੇ ਵੀ ਤਰ੍ਹਾਂ ਦੀ ਜਿਹੜੀ ਹਿੰਸਾ ਉਹਦੀ ਅੰਦੋਲਨ 'ਚ ਕੋਈ ਥਾਂ ਨਹੀਂ ਹੈ। ਸੋ ਜਿਹੜੇ ਨਿਹੰਗ ਸਿੰਘ ਨੇ ਉਹਨਾਂ ਨੇ ਵੀ ਵੱਡੀ ਭੂਮਿਕਾ ਇਸ ਅੰਦੋਲਨ ਦੇ ਵਿੱਚ ਨਿਭਾਈ ਹੈ। ਸੋ ਕਿਉਂਕਿ ਜਦੋਂ ਡੈਮੋਕ੍ਰੇਸੀ 'ਚ ਇਸ ਤਰੀਕੇ ਦੇ ਅੰਦੋਲਨ ਹੁੰਦੇ ਨੇ ਤੇ ਹਰ ਸੰਗਠਨ ਹਰ ਧਿਰ ਹੈ ਉਹ ਆਪਣੀ ਸਮਰੱਥਾ ਤੇ ਤਾਕਤ ਦੇ ਮੁਤਾਬਕ ਉਹ 'ਚ ਯੋਗਦਾਨ ਆਪਣਾ ਜ਼ਰੂਰ ਪਾਉਂਦੇ ਨੇ।
ਔਰ ਡੱਲਾ ਸਾਹਿਬ, ਵੇਖੋ ਵੇਖ ਇੱਕ ਜਿਹੜੀ ਮੁਹਿੰਮ ਸ਼ੁਰੂ ਹੋਈ ਆ ਉਸਦੀ ਆਪਾਂ ਗੱਲਬਾਤ ਕਰੀਏ, ਕੋਵਿਡ ਦੀ ਰਿਪੋਰਟ ਦਾ ਜਗਾੜ ਲਾਉਣ ਵਾਲੇ ਜਿਹੜੇ ਆ ਉਹ ਸਾਵਧਾਨ ਹੋ ਜਾਣ, ਕਿਉਂਕਿ 30 ਰਿਪੋਰਟਾਂ ਜਿਹੜੀਆਂ ਕੋਵਿਡ ਦੀਆਂ ਕੈਨੇਡਾ ਦੀ ਧਰਤੀ ਤੇ ਲੋਕ ਜਿਹੜੇ ਗਲਤ ਕਰਾ ਕੇ ਆਏ ਆ ਪੰਜਾਬ ਤੋਂ ਉਹ ਫੜੇ ਜਾ ਚੁੱਕੇ ਆ ਤੇ ਉਹਨਾਂ ਤੇ ਵੱਡੀ ਕਾਰਵਾਈ ਹੋ ਸਕਦੀ ਆ। ਜਨਵਰੀ ਤੋਂ ਲੈ ਕੇ ਹੁਣ ਤੱਕ 30 ਲੋਕ ਆ ਜਿਹੜੇ ਉਹ ਫੜੇ ਗਏ ਨੇ ਜਿਹੜੇ ਗਲਤ ਰਿਪੋਰਟ ਬਣਾਉਂਦੇ ਨੇ ਇੱਥੇ।
ਗਲਤ ਰਿਪੋਰਟ ਕਿਸ ਤਰੀਕੇ ਨਾਲ ਜੁਗਰਾਜ ਜੀ ਥੋੜਾ ਜਿਹਾ ਮੈਨੂੰ
ਮਤਲਬ ਕਿ ਕੋਈ ਬੰਦਾ ਹੋਰ ਜਾਣਾ ਹੀ ਨੀ ਲੈਬ ਦੇ ਵਿੱਚ ਔਰ ਉੱਥੇ ਪੈਸੇ ਦਿਓ ਰਿਪੋਰਟ ਬਣਾ ਦਿੰਦੇ ਨੇ ਲੈਪਟਾਪ ਲੈਬ ਵਾਲੇ ਉਹ ਡਾਕਟਰ ਲਿਖ ਕੇ ਦੇ ਦਿੰਦੇ ਨੇ ਔਰ ਕਿਸੇ ਦਾ ਹੋਰ ਸੈਂਪਲ ਦੇ ਦਿੰਦੇ ਨੇ ਏਦਾਂ ਦੀ ਗਲਤ ਤਾਂ ਗਲਤ ਹੀ ਆ। ਗਲਤ ਨੂੰ ਹੁਣ ਮੈਂ ਤੁਹਾਨੂੰ ਕਿੱਦਾਂ ਕਹਾਂ ਗਲਤ ਨਕਲੀ ਕਹਿ ਦਿੰਦਾ।
ਦੇਖੋ ਇਹ ਤਾਂ ਸਾਬਤ ਕਰਨਾ ਪੈਣਾ ਤੁਹਾਡੀਆਂ ਕੈਨੇਡੀਅਨ ਅਥਾਰਟੀਜ਼ ਨੂੰ। ਦੇਖੋ ਕੋਵਿਡ ਦੀ ਸਥਿਤੀ ਇਹ ਹੈ ਕਿ ਦੁਨੀਆਂ ਭਰ ਦੇ ਵਿੱਚ ਕੋਵਿਡ ਦਾ ਜਿਹੜਾ ਟੈਸਟ ਰਿਪੋਰਟ ਹੈ ਨਾ ਜੀ ਉਹਦੀ 100% ਰਿਪੋਰਟ ਨਹੀਂ ਹੈ। ਤੁਸੀਂ ਦੁਨੀਆਂ ਦੇ ਜਿਸ ਮਰਜ਼ੀ ਹਸਪਤਾਲ ਤੋਂ ਆਪਣੀ ਕੋਵਿਡ ਦੀ ਰਿਪੋਰਟ ਕਰਾ ਲਓ 100% ਐਕੂਰੇਸੀ ਅੱਜ ਤੱਕ ਆਈ ਨਹੀਂ ਕੋਵਿਡ ਦੇ ਟੈਸਟ ਦੀ। ਇਹੀ ਤਾਂ ਜਿਹੜਾ ਇਹ ਵਾਇਰਸ ਹੈ ਇਹਦੀ ਸਭ ਤੋਂ ਜ਼ਿਆਦਾ ਹੈਰਾਨੀ ਵਾਲੀ ਗੱਲ ਹੈ। ਬਹੁਤ ਸੰਭਾਵਨਾ ਹੈ ਕਿ ਤੁਸੀਂ ਲੁਧਿਆਣੇ ਤੋਂ ਰਿਪੋਰਟ ਕਰਾ ਕੇ ਜਾਓ ਤੁਸੀਂ ਨੈਗੇਟਿਵ ਹੋਵੋ ਔਰ ਤੁਸੀਂ ਕੈਨੇਡਾ ਜਾ ਕੇ ਕਰਾਓ ਤੁਹਾਡੀ ਪੋਜ਼ਿਟਿਵ ਹੋ ਜੇ। ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਹਾਨੂੰ 24 ਘੰਟੇ 'ਚ ਕੋਵਿਡ ਹੋ ਗਿਆ ਵੀ ਤੁਸੀਂ ਲੁਧਿਆਣੇ ਏਅਰਪੋਰਟ 'ਤੇ ਨੈਗੇਟਿਵ ਸੀ ਅਤੇ ਤੁਸੀਂ ਟੋਰਾਂਟੋ ਏਅਰਪੋਰਟ 'ਤੇ ਪੋਜ਼ਿਟਿਵ ਕਿਵੇਂ ਹੋ ਗਏ ਕਿਉਂਕਿ ਰਿਪੋਰਟ ਦੀ ਐਕੂਰੇਸੀ ਹੈ ਨਹੀਂ। ਇਹ ਵੀ ਹੋ ਸਕਦਾ ਕਿ ਤੁਸੀਂ ਕੋਵਿਡ ਪੋਜ਼ਿਟਿਵ ਹੋਵੋ ਅਤੇ ਲੁਧਿਆਣੇ ਦੀ ਰਿਪੋਰਟ ਨੈਗੇਟਿਵ ਆ ਗਈ ਹੋਵੇ ਗਲਤ ਆ ਗਈ ਹੋਵੇ ਟੈਸਟ ਦੀ ਐਕੂਰੇਸੀ ਹੈ ਨਹੀਂ ਅਤੇ ਤੁਹਾਡਾ ਟੋਰਾਂਟੋ 'ਚ ਆ ਕੇ ਤੁਸੀਂ ਪੋਜ਼ਿਟਿਵ ਹੋ ਗਏ। ਇਹ ਵੀ ਹੋ ਸਕਦਾ ਕਿ ਲੁਧਿਆਣੇ 'ਚ ਤੁਸੀਂ ਪੋਜ਼ਿਟਿਵ ਹੋਵੋ ਇੱਥੇ ਤੁਹਾਡੀ ਰਿਪੋਰਟ ਪੋਜ਼ਿਟਿਵ ਹੋਵੇ ਅਤੇ ਚਲੋ ਫਿਰ ਤਾਂ ਤੁਸੀਂ ਜਹਾਜ਼ ਚੜ੍ਹ ਹੀ ਨਹੀਂ ਸਕਦੇ। ਪਰ ਇਹ ਵੀ ਹੋ ਸਕਦਾ ਨਾ ਕਿ ਕੈਨੇਡਾ 'ਚ ਜਦੋਂ ਟੈਸਟ ਕਰੇ ਉਹਦੀ ਰਿਪੋਰਟ ਗਲਤ ਹੋਵੇ ਉਹਦੀ ਐਕੂਰੇਸੀ ਨਾ ਹੋਵੇ। ਜੀ
ਹੋ ਸਕਦਾ। ਅਗਲੀ ਗੱਲਬਾਤ ਤੇ ਜਾਣ ਤੋਂ ਪਹਿਲਾਂ ਮੇਰੇ ਨਾਲ ਹਾਜ਼ਰ ਨੇ ਇੱਕ ਕਾਲਰ। ਕਾਲਰ ਸਤਿ ਸ੍ਰੀ ਅਕਾਲ ਜੀ, ਮੈਂ ਹੈਕ ਰੇਡੀਓ 'ਚ ਸਵਾਗਤ ਹੈ।
ਵੀਰ ਜੀ ਸਤਿ ਸ੍ਰੀ ਅਕਾਲ ਜੀ ਸਭ ਨੂੰ ਜੀ।
ਸਤਿ ਸ੍ਰੀ ਅਕਾਲ
ਜੀ। ਵੇਖੋ ਜਗਰਾਜ ਜੀ, ਤੁਸੀਂ ਇੰਡੀਆ ਤੋਂ ਆਏ ਆ, ਹੁਣ ਵੇਖੋ ਜਦੋਂ ਤੁਹਾਡਾ ਸਾਰਿਆਂ ਦਾ ਨੈਗੇਟਿਵ ਟੈਸਟ ਲੈ ਬਣਾ ਤੁਹਾਨੂੰ ਪਲੇਨ ਤੇ ਨਹੀਂ ਚੜ੍ਹਨ ਦਿੰਦੇ। ਹਾਂਜੀ
ਜੀ।
ਤੇ ਜਿਸ ਵੇਲੇ ਤੁਸੀਂ ਫਿਰ ਪਲੇਨ ਦੇ ਵਿੱਚ ਉਤਰਦੇ, ਮੈਨੂੰ ਇਹ ਨਹੀਂ ਪਤਾ ਫਿਰ ਤੁਹਾਡਾ ਟੈਸਟ ਹੁੰਦਾ, ਤਾਂ ਮਤਲਬ ਇਹ ਤਾਂ ਨਹੀਂ ਕਿ ਕੋਵਿਡ ਪਲੇਨ ਦੇ ਵਿੱਚ ਵੜਿਆ। ਹਾਂਜੀ। ਤੇ ਜੇ ਉਤਰ ਕੇ ਫਿਰ ਨੈਗੇਟਿਵ ਹੋ ਜਾਂਦਾ ਆ ਤੇ ਇਹਦਾ ਮਤਲਬ ਤੇ ਫਿਰ ਜੇ ਦੁਬਾਰਾ ਇਨਫੈਕਸ਼ਨ ਹੁੰਦਾ ਫਿਰ ਇੱਥੇ ਲੋਕਲ ਹੋਣਾ, ਫਿਰ ਉਹਦੇ ਤੇ ਕੋਈ ਕੁਆਰੰਟੀਨ ਦਾ ਤਾਂ ਮਤਲਬ ਹੀ ਨਹੀਂ ਬਣਦਾ ਕੋਈ ਵੀ।
ਨਹੀਂ ਮੈਂ ਤੁਹਾਨੂੰ ਆਪਣੇ ਬਾਰੇ ਦੱਸਦਾ ਜੀ ਗੱਲ ਕਰ, ਮੈਂ ਜਦੋਂ ਜਾਣ ਲੱਗਿਆ ਉਦੋਂ ਵੀ ਇੱਥੇ ਛਾਪ ਡਰੱਗ ਚੋਂ ਕਰਾ ਕੇ ਗਿਆ $250 $225 ਦੇ ਕੇ। ਉਸ ਤੋਂ ਬਾਅਦ ਮੈਂ ਜਦੋਂ ਉਧਰੋਂ ਚੜਿਆ ਉੱਥੋਂ ਵੀ ਕਰਾਇਆ, ਫਿਰ ਜਦੋਂ ਏਅਰਪੋਰਟ ਤੇ ਆਇਆ ਇੱਥੇ ਕਰਾਇਆ, ਫਿਰ ਏਅਰਪੋਰਟ ਤੋਂ ਬਾਅਦ ਹੋਟਲ ਦੇ ਵਿੱਚ ਗਿਆ, ਹੋਟਲ ਤੋਂ ਬਾਅਦ 10 ਦਿਨਾਂ ਬਾਅਦ ਫਿਰ ਵੀਡੀਓ ਕਾਲ ਦੇ ਰਾਹੀਂ ਘਰੇ ਕਰਾ, ਫਿਰ ਪ੍ਰੋਲੇਟਰ ਰਾਹੀਂ ਮੈਂ ਉਹਨਾਂ ਨੂੰ ਟੈਸਟ ਭੇਜਿਆ। ਨੈਗੇਟਿਵ ਰਿਪੋਰਟ ਆਈ ਤਾਂ ਕੱਲ ਮੇਰੇ ਜਿਹੜੇ ਆ 15 ਦਿਨ ਪੂਰੇ ਹੋ ਗਏ, ਅੱਜ ਮੇਰਾ ਪਹਿਲਾ ਦਿਨ ਮਾਰਕੀਟ ਦੇ ਵਿੱਚ ਆਉਣ ਦਾ।
ਮਤਲਬ ਮੇਰਾ ਕਹਿਣ ਤੋਂ ਇਹੋ ਹੀ ਸੀ ਵੀ ਜੇ ਤੁਸੀਂ ਆਉਣੇ ਆ, ਆਉਣ ਤੋਂ ਬਾਅਦ ਤੁਹਾਡਾ ਇੱਥੇ ਟੈਸਟ ਹੁੰਦਾ ਉਹ ਨੈਗੇਟਿਵ ਹੈ ਤੇ ਫਿਰ ਤੇ ਅਨਨੈਸੈਸਰੀ ਸੀਗਾ ਨਾ ਸਾਰਾ ਜਿਹੜਾ ਐਵੇਂ ਵਾਧੂ ਦਾ ਖਰਚਾ ਪਾਇਆ, ਬੰਦੇ ਆਉਂਦੇ ਚੈੱਕ ਕਰਦੇ ਜੇ ਉਹ। ਹਾਂਜੀ।
ਬਹੁਤ ਸਾਰੇ ਲੋਕ ਅਜਿਹੇ ਹੋਣਗੇ ਜਿਹੜੇ ਪੋਜ਼ਿਟਿਵ ਹੋਣਗੇ ਪਰ ਉਹਨਾਂ ਦੀਆਂ ਰਿਪੋਰਟਾਂ ਨੈਗੇਟਿਵ ਆ ਜਾਣਗੀਆਂ, ਪਰ ਬਹੁਤ ਸਾਰੇ ਲੋਕ ਹੋਣਗੇ ਜਿਹੜੇ ਨੈਗੇਟਿਵ ਹੋਣਗੇ ਪਰ ਉਹਨਾਂ ਦੀ ਰਿਪੋਰਟ ਪੋਜ਼ਿਟਿਵ ਆ ਜਾਣੀ ਹੈ। ਕਿਉਂਕਿ ਇਹ ਤਾਂ WHO ਨੇ ਵੀ ਕਹਿਤਾ ਕਿ ਜਿਹੜੀ ਕੋਵਿਡ ਦੀ ਟੈਸਟ ਹੈ ਉਹਦੀ 100% ਐਕੂਰੇਸੀ ਦੀ ਗਰੰਟੀ ਨਹੀਂ ਹੈ, ਜਿਹੜੀ ਚੀਜ਼ 100% ਸਹੀ ਹੈ ਹੀ ਨਹੀਂ।
ਰਿਲਾਇਬਲ ਹੋਣ ਦੇ ਬਾਵਜੂਦ ਕਿਹੜਾ ਤੁਸੀਂ ਯਕੀਨ ਕਰ ਸਕਦੇ ਜਾਂ ਨਹੀਂ ਕਰ ਸਕਦੇ। ਸਾਡੇ ਇੱਥੇ ਜਿਹੜੇ ਟੈਸਟ ਹੁੰਦੇ ਨਾ ਮੋਸਟ ਲਾਈਕਲੀ ਬਹੁਤ ਰਿਲਾਇਬਲ ਆ, ਔਰ ਸਾਨੂੰ ਇਹ ਵੀ ਪਤਾ ਵੀ ਸਿਸਟਮ ਤਾਂ ਝੂਠ ਨਹੀਂ ਬੋਲਦਾ, ਚਲੋ 10-20% ਵਿੱਚੋਂ ਅਸੀਂ ਐਕਸੈਪਸ਼ਨ ਵੀ ਦੇ ਦਈਏ ਭਾਵੇਂ। ਹਾਂਜੀ। ਤੇ ਬਾਕੀ ਡੱਲਾ ਜੀ, ਮੇਰਾ ਇੱਕ ਛੋਟਾ ਜਿਹਾ ਤੁਹਾਨੂੰ ਸਵਾਲ ਸੀਗਾ ਵੀ ਜਦੋਂ ਤੁਸੀਂ ਆਪਾਂ ਹੁਣ ਧਾਰਮਿਕ ਪਾਰਟੀ ਦੀ ਗੱਲ ਕਰਦੇ ਇੰਡੀਆ ਦੇ ਵਿੱਚ, ਤੁਹਾਡੇ ਮੁਤਾਬਕ ਜਿਹੜੀ ਧਾਰਮਿਕ ਪਾਰਟੀ ਆ ਉਹਦੀ ਡੈਫੀਨੇਸ਼ਨ ਕੀ ਹੁੰਦੀ ਆ? ਇਹ ਮੇਰਾ ਸਵਾਲ ਹੈ ਕਿ ਮੈਂ ਛੋਟੀ ਜਿਹੀ ਤੁਹਾਨੂੰ ਐਗਜ਼ਾਮਪਲ ਦਿੰਦਾ। 1973 ਦੇ ਵਿੱਚ ਇੰਦਰਾ ਗਾਂਧੀ ਆਏ ਸ਼ਹੀਦ ਆਜਮ ਭਗਤ ਸਿੰਘ ਨੂੰ ਆਪਣਾ ਜਦੋਂ ਉਹਨਾਂ ਨੇ ਨਵਾਂ ਬੁੱਤ ਬਣਾਇਆ ਆਪਣੇ ਫੁੱਲ ਤੋਂ, ਮੈਂ ਉੱਥੇ ਸੀ 13 ਸਾਲ ਦੀ ਉਮਰ, ਤੇ ਉਤੋਂ ਇਹ ਖਬਰ ਸੀ ਵੀ ਜਿਹੜੇ ਬੰਦੇ ਨਾ ਗੂੜੀਆਂ ਨੀਲੀਆਂ ਪੱਗਾਂ ਬੰਨਦੇ ਆ ਉਹ ਨੀ ਇੱਥੇ ਆਉਣੇ ਚਾਹੀਦੇ, ਫਿੱਕੀਆਂ ਨੀਲੀਆਂ ਪੱਗਾਂ ਵਾਲੇ ਆ ਸਕਦੇ ਆ। ਇਹਦਾ ਮਤਲਬ ਸਿੱਧਾ ਸੀ ਵੀ ਜਿਹੜੇ ਗੂੜੀਆਂ ਨੀਲੀਆਂ ਪੱਗਾਂ ਵਾਲੇ ਉਹ ਅਕਾਲੀ ਆ ਤੇ ਜਿਹੜੇ ਫਿੱਕੀਆਂ ਵਾਲੇ ਉਹ ਕਾਂਗਰਸੀ ਆ। ਉਦੋਂ ਤੇ ਇਹ ਡੈਫੀਨੇਸ਼ਨ ਸੀ ਤੇ ਉਹ ਹੈਗੀ ਵੀ ਸਹੀ ਹੈ। ਹੁਣ ਜਿਹੜੀ ਅਕਾਲੀ ਦਲ ਪਾਰਟੀ ਹੈਗੀ ਤੇ ਰਿਲੀਜੀਅਸ ਪਾਰਟੀ ਆ, ਔਰ ਉਹਨਾਂ ਕੋਲ ਸੰਵਿਧਾਨ ਜਿਹੜਾ ਆ ਹੱਕ ਆ, ਕੋਈ ਵੀ ਡੈਮੋਕ੍ਰੈਟਿਕ ਜਿਹੜਾ ਕਨਸਟੀਟਿਊਸ਼ਨ ਆ ਉਹਦੇ ਵਿੱਚ ਇਹ ਜ਼ਰੂਰ ਹੁੰਦਾ ਕਿ ਕੋਈ ਬੰਦਾ ਆਪਣੀ ਧਾਰਮਿਕ ਪਾਰਟੀ ਬਣਾਉਣੀ ਚਾਹੇ ਉਹਦੇ ਕੋਲ ਪੂਰਾ ਇਹਦਾ ਹੱਕ ਹੁੰਦਾ। ਹੁਣ ਇਹਨਾਂ ਨੇ ਨਵੀਂ ਡੈਫੀਨੇਸ਼ਨ ਉਹਦੀ ਤਿਆਰ ਕਰਨੀ, ਜਾਂ ਡੱਲਾ ਜੀ ਮੈਂ ਤੁਹਾਨੂੰ ਪੁੱਛਦਾ ਵੀ ਤੁਹਾਡੇ ਮੁਤਾਬਕ ਕੀ ਡੈਫੀਨੇਸ਼ਨ ਹੁੰਦੀ ਹੈ ਧਾਰਮਿਕ ਪਾਰਟੀ?
ਦੇਖੋ ਕੋਈ ਵੀ ਜਿਹੜੀ ਪੋਲੀਟੀਕਲ ਪਾਰਟੀ ਹੈ ਨਾ ਜੀ, ਹੁਣ ਤੁਸੀਂ ਮੈਨੂੰ ਗੱਲ ਦੱਸੋ, ਅਗਰ ਕੋਈ ਵਿਅਕਤੀ ਧਾਰਮਿਕ ਹੈ ਕੀ ਉਹਦੀ ਜ਼ਿੰਦਗੀ ਚ ਜਿੰਨੇ ਹੋਰ ਕੰਮ ਨੇ, ਅਗਰ ਉਹ ਵਪਾਰ ਕਰਦਾ ਹੈ ਕੀ ਉਹ ਧਾਰਮਿਕ ਕੰਮ ਹੈ? ਪਰ ਉਹ ਵਿਅਕਤੀ ਦਾ ਧਾਰਮਿਕ ਹੈ ਨਾ, ਧਾਰਮਿਕ ਵਿਅਕਤੀ ਖੇਡ ਵੀ ਸਕਦਾ। ਕਿਸੇ ਵਿਅਕਤੀ ਨੂੰ ਕਹੀਏ ਵੀ ਉਹ ਵਿਅਕਤੀ ਬਹੁਤ ਧਾਰਮਿਕ ਹੈ, ਪਰ ਜੇ ਉਹ ਕਿਸੇ ਸਮੇਂ ਫੁੱਟਬਾਲ ਖੇਡ ਰਿਹਾ ਹੋਵੇ, ਆਪਾਂ ਨੂੰ ਕੀ ਕਹਾਂਗੇ ਵੀ ਨਹੀਂ ਜੀ ਉਹ ਧਾਰਮਿਕ ਨਹੀਂ? ਸੋ ਮੇਰਾ ਇਹ ਮੰਨਣਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਜਿਹੜੀ ਅਕਾਲੀ ਦਲ ਹੈ ਉਹਨੂੰ ਚੋਣਾਂ ਲੜਨ ਦੀ ਇਜਾਜ਼ਤ ਮਿਲਣੀ ਚਾਹੀਦੀ ਹੈ। ਮੂਲ ਰੂਪ ਦੇ ਵਿੱਚ ਜਿਹੜੀ ਪਾਰਟੀ ਦੀ ਭਾਵਨਾ ਸ਼੍ਰੋਮਣੀ ਅਕਾਲੀ ਦਲ ਦੀ, ਉਹ ਤੁਸੀਂ ਪਹਿਲਾਂ ਹੀ ਦੱਸਤਾ। ਸੋ ਜੇ ਧਾਰਮਿਕ ਪਾਰਟੀ ਹੈ, ਜਿਹੜਾ ਅਸਲ ਦੇ ਵਿੱਚ ਕੀ ਹੈ, ਅਸਲ 'ਚ ਪੋਲੀਟਿਕਸ ਬਦਨਾਮ ਹੋ ਗਈ ਕਿਉਂਕਿ ਪੋਲੀਟਿਕਸ ਗਲਤ ਦਿਸ਼ਾ 'ਚ ਹੋਣ ਲੱਗ ਗਈ। ਨਹੀਂ ਤਾਂ ਪੋਲੀਟਿਕ ਵੀ ਪਵਿੱਤਰ ਚੀਜ਼ ਹੈ। ਰਾਜਨੀਤੀ ਦਾ ਉਦੇਸ਼ ਕੀ ਹੈ ਕਿ ਸਮਾਜਿਕ ਬਰਾਬਰਤਾ ਲੈ ਕੇ ਆਉਣੀ ਹੈ, ਸਮਰਾਜਵਾਦ ਪੈਦਾ ਕਰਨਾ। ਹੁਣ ਭਗਤ ਸਿੰਘ ਉਹਨਾਂ ਦੀ ਜਿਹੜੀ ਸਿਆਸਤ ਹੈ ਉਹ ਤਾਂ ਪਵਿੱਤਰ ਸੀ। ਅਸਲ 'ਚ ਅਸੀਂ ਪਵਿੱਤਰ ਜਿਹੜਾ ਜਿਹੜੀ 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 ਸਿਆਸਤ ਹੈ ਨਾ, ਅਸੀਂ ਉਹਨੂੰ ਉਹਦੇ ਗਲਤ ਅਰਥ ਤਾਂ ਨਿਕਲਣ ਲੱਗ ਗਏ ਕਿਉਂਕਿ ਬੂ ਆਉਣ ਲੱਗ ਗਈ ਪੋਲੀਟੀਕਲ ਪਾਰਟੀਆਂ ਦੇ ਲੋਕਾਂ ਦੇ ਕਿਰਦਾਰਾਂ 'ਚੋਂ। ਇਸ ਕਰਕੇ ਅਕਾਲੀ ਦਲ ਹੈ ਜਿਹੜੀ, ਅੱਜ ਵੀ ਅਕਾਲੀ ਦਲ ਜਿਹੜੀ ਪਾਰਟੀ ਹੈ ਉਹ ਆਜ਼ਾਦੀ ਦੇ ਸੰਘਰਸ਼ ਵਾਲੀ ਪਾਰਟੀ ਹੈ। ਹਾਂ ਠੀਕ ਹੈ, ਕਿਸੇ ਸਮੇਂ ਅਜਿਹੇ ਲੋਕਾਂ ਦੇ ਹੱਥ 'ਚ ਉਹਦੀ ਕਮਾਂਡ ਹੁੰਦੀ ਹੈ ਜਦੋਂ ਉਹ ਆਪਣੀ ਮਰਜ਼ੀ ਦੇ ਨਾਲ ਉਸ ਪਾਰਟੀ ਨੂੰ ਚਲਾਉਂਦੇ ਨੇ, ਪਰ ਜਿਹੜੀ ਮੂਲ ਭਾਵਨਾ ਹੈ, ਮੈਨੂੰ ਇਹ ਲੱਗਦਾ ਕਿ ਮਨਜ਼ੂਰੀ ਮਿਲਣੀ ਚਾਹੀਦੀ ਹੈ ਅਕਾਲੀ ਦਲ ਨੂੰ ਵੀ ਚੋਣਾਂ ਲੜਨ ਦੀ, ਹਰੇਕ ਪਾਰਟੀ ਨੂੰ। ਦੇਖੋ ਹਰ ਵਿਅਕਤੀ ਧਰਮ ਨਾਲ ਜੁੜਿਆ, ਹਰ ਵਿਅਕਤੀ ਦੀ ਆਪਣੀ ਧਾਰਮਿਕ ਸੋਚ ਹੈ, ਧਰਮ ਸਾਡੇ ਜ਼ਿੰਦਗੀ ਸਾਡੇ ਜੀਵਨ ਦਾ ਹਿੱਸਾ ਹੈ। ਹੁਣ ਇਹਦੀ ਵਿਆਖਿਆ ਬਹੁਤ ਔਖੀ ਹੈ। ਮੈਂ ਇਹ ਮੰਨਦਾ ਕਿ ਸਭ ਨੂੰ ਹਰ ਚੀਜ਼ ਦੀ ਇਜਾਜ਼ਤ ਹੋਣੀ ਚਾਹੀਦੀ ਹੈ। ਪੋਲੀਟੀਕਲ ਪਾਰਟੀਆਂ ਅਗਰ ਚੋਣ ਤੇ ਧਾਰਮਿਕ ਚੋਣ ਕਿਉਂ ਨਹੀਂ ਲੜ ਸਕਦੀਆਂ ਜੀ? ਕਿ ਪੋਲੀਟੀਕਲ ਪਾਰਟੀਆਂ ਵਾਲੇ ਧਾਰਮਿਕ ਕੰਮ ਨਹੀਂ ਕਰ ਸਕਦੇ, ਧਾਰਮਿਕ ਸੋਚ ਨਹੀਂ ਰੱਖ ਸਕਦੇ? ਜਦੋਂ ਅਸੀਂ ਹੱਦਾਂ ਬੰਨਣ ਲੱਗ ਜਾਂਦੇ ਹਾਂ ਨਾ, ਫਿਰ ਉਹਦਾ ਅੰਤ ਨਹੀਂ ਹੁੰਦਾ। ਹੱਦਾਂ ਬੰਨਣ ਦਾ ਅੰਤ ਨਹੀਂ ਹੁੰਦਾ, ਫਿਰ ਸਿਰਫ ਬਹਿਸਬਾਜ਼ੀਆਂ ਹੁੰਦੀਆਂ ਨੇ ਔਰ ਅਸੀਂ ਆਪਣਾ ਸਮਾਂ ਤੇ એનર્ਜੀ ਵਿਅਰਥ ਗਵਾਉਂਦੇ
ਜੀ। ਔਰ ਅਗਲੀ ਗੱਲਬਾਤ, ਕਾਂਗਰਸ ਦੇ ਸੀਨੀਅਰ ਆਗੂ ਡੱਲਾ ਸਾਹਿਬ ਸੋਹਣ ਸਿੰਘ ਬੁਰਜ, ਜਿਹੜੇ ਬੁਰਜ ਹਰੀਕ ਸਿੰਘ ਦੇ ਸੀਗੇ, ਉਹ ਖੁਦਕੁਸ਼ੀ ਕਰ ਗਏ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਬੜੇ ਸੀਨੀਅਰ ਸੀ ਉਹ।
ਮਾਫੀ ਚਾਹੂੰਗਾ ਜਿੰਦਾ ਜੀ, ਹਜੇ ਮੇਰੇ ਕੋਲ ਇਹ ਖਬਰ ਨਹੀਂ ਪਹੁੰਚ ਸਕੀ ਜਾਂ ਮੇਰੇ ਤੋਂ ਬੇਧਿਆਨੀ ਰਹਿ ਗਿਆ, ਮੈਂ ਮਾਫੀ ਚਾਹੂੰਗਾ ਦੋਨੇ ਹੱਥ ਜੋੜ ਕੇ
ਜੀ। ਅਗਲੀ ਕਾਲ, ਕਾਲਰ ਸਤਿ ਸ੍ਰੀ ਅਕਾਲ ਜੀ, ਮਹਿਕ ਰੇਡੀਓ 'ਚ ਸਵਾਗਤ ਹੈ ਤੁਹਾਡਾ।
ਸਤਿ ਸ੍ਰੀ ਅਕਾਲ ਡੱਲਾਵਾ ਜੀ।
ਸਤਿ ਸ੍ਰੀ ਅਕਾਲ ਜੀ।
ਕੱਲ ਮੈਂ ਇੱਕ ਨਵੀਂ ਗੱਲ ਦਾ ਪਤਾ ਲੱਗਾ ਵੀ ਜਦੋਂ 14 ਦੇ ਵਿੱਚ ਮੋਦੀ ਜਿੱਤਿਆ ਤੇ ਇਹ ਸੀਗਾ ਉਦੋਂ ਗੁਜਰਾਤ 'ਚ, ਤੇ ਇਹਨੂੰ ਗੌਰਮੈਂਟ ਦਾ ਪਲੇਨ ਉੱਥੇ ਲੈਣ ਗਿਆ, ਪਰ ਇਹ ਗੌਰਮੈਂਟ ਦੇ ਪਲੇਨ ਦੇ ਵਿੱਚ ਦਿੱਲੀ ਸਹੁੰ ਚੁਕਾਉਣ ਦੀ ਬਜਾਏ ਇਹ ਕਾਰਪੋਰੇਟ ਦੇ ਕਿਸੇ ਪਲੇਨ ਪ੍ਰਾਈਵੇਟ ਪਲੇਨ ਦੇ ਵਿੱਚ ਆਇਆ, ਤਾਂ ਫਿਰ ਹਜੇ ਵੀ ਕੋਈ ਸ਼ੱਕ ਹੈਗੀ ਆ ਵੀ ਇਹ ਮਤਲਬ ਮਾਲਕ ਨੇ ਨੌਕਰ ਨੂੰ ਜਹਾਜ਼ ਦੇ ਕੇ ਭੇਜਿਆ ਵੀ ਜਾ ਕੇ ਵੀ ਸਹੁੰ ਚੱਕ ਲਾ ਤਾਂ ਬਣ ਜਾ ਪੀ ਜਾਂਦੇ ਕੀ ਦੱਸੋ?
ਦੇਖੋ ਸਾਡੀਆਂ ਪੋਲੀਟੀਕਲ ਪਾਰਟੀਆਂ ਕੋਲ ਤਾਂ ਬਹੁਤ ਸਾਰਾ ਪੈਸਾ ਹੁੰਦਾ, ਕਈ ਵਾਰੀ ਜਹਾਜ਼ ਕਿਰਾਏ ਤੇ ਹੀ ਕੀਤਾ ਹੁੰਦਾ, ਅਗਲਾ ਕਹਿੰਦਾ ਵੀ ਆਪਾਂ ਪੈਸੇ ਤਾਂ ਦੇਣੇ ਆ ਕਿਰਾਏ ਦੇ, ਇਹਨੂੰ ਹੀ ਕਿਉਂ ਨਾ ਵਰਤੀਏ, ਆਪਾਂ ਸਰਕਾਰੀ ਦਾ ਡੀਜ਼ਲ ਜਾਂ ਸਰਕਾਰੀ ਦਾ ਜਿਹੜਾ ਕੀ ਕਹਿੰਦੇ ਉਹਨੂੰ ਫਿਊਲ, ਉਹ ਕਿਉਂ ਵਰਤੀਏ? ਸੋ ਇਹ ਗੱਲਾਂ ਜਿਹੜੀਆਂ ਨੇ ਬੇਸਿਕਲੀ ਇਹ ਸਾਰੀਆਂ ਗੱਲਾਂ ਸੁਣੀਆਂ ਸੁਣਾਈਆਂ ਹਵਾ 'ਚ ਪ੍ਰਚਲਿਤ ਨੇ ਸਰ, ਇਹਦਾ ਸੱਚ ਸਿਰਫ ਰੱਬ ਜਾਣਦਾ। ਸੋ ਇਸ ਕਰਕੇ ਇਹੋ ਜਿਹੀਆਂ ਗੱਲਾਂ ਦਾ ਸਿਰਫ ਆਨੰਦ ਮਾਨਣਾ ਚਾਹੀਦਾ, ਹੋਰ ਕੁਛ ਨਹੀਂ।
ਡੱਲਾ ਸਾਹਿਬ, ਜਹਾਜ਼ ਕਿਹੜੇ ਚਾਹੇ ਮੋਦੀ, ਉਹਦੇ ਨਾਲ ਕੀ ਫਰਕ ਪੈਂਦਾ?
ਨਹੀਂ ਦੇਖੋ, ਕਈ ਵਾਰੀ ਦੇਖੋ ਹੁਣ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਨੇ ਜਹਾਜ਼ ਕਰਕੇ ਦਿੱਤਾ, ਹੁਣ ਸਿੱਧੂ ਨੇ ਆਪ ਥੋੜੀ ਹੈਲੀਕਾਪਟਰ ਕੀਤਾ ਸੀ ਜੀ। ਸਿੱਧੂ ਵੀ ਤਾਂ ਚੋਣ ਪ੍ਰਚਾਰ ਕਰੀ ਜਾਂਦਾ ਸੀ ਨਾ, ਸਿੱਧੂ ਸੋਨੀਆ ਗਾਂਧੀ ਦੀ ਰੈਲੀ 'ਚ ਵੀ ਪ੍ਰਚਾਰ ਕਰਕੇ ਆਇਆ, ਅਮੇਠੀ ਵੀ ਸਿੱਧੂ ਪ੍ਰਚਾਰ ਕਰਕੇ ਆਇਆ ਜਹਾਜ਼ 'ਚ। ਹੁਣ ਸਿੱਧੂ ਨੇ ਕੋਲੋਂ ਪੈਸੇ ਥੋੜੀ ਖਰਚੇ ਹੋਣੇ ਆ ਵੀ ਮੈਂ ਕਾਂਗਰਸ ਲਈ ਪ੍ਰਚਾਰ ਕਰਨ ਚੱਲਿਆ, ਕਾਂਗਰਸ ਪਾਰਟੀ ਨੇ ਕਿਰਾਏ 'ਤੇ ਲਿਆ ਹੋਣਾ ਜਹਾਜ਼, ਤੇ ਬੀਜੇਪੀ ਨੇ ਵੀ ਜਹਾਜ਼ ਕਿਰਾਏ 'ਤੇ ਲਿਆ ਹੋਣਾ ਜੀ। ਤੇ ਅਸਲ 'ਚ ਦੇਖੋ ਇੱਕ ਆਪਣੇ ਜੁਗਰਾਜ ਜੀ, ਦੋ ਚੀਜ਼ਾਂ ਹੁੰਦੀਆਂ, ਅਸੀਂ ਇੱਕ ਦੂਜੇ ਦਾ ਸਾਈਕਲ ਵਰਤ ਲੈਂਦੇ ਹਾਂ। ਮੈਂ ਕਿੰਨੀ ਵਾਰੀ ਆਪਣੇ ਦੋਸਤ ਤੋਂ ਸਾਈਕਲ ਮੰਗ ਕੇ ਸਕੂਲ ਲੈ ਜਾਂਦਾ ਸੀ ਵੀ ਵੀਰੇ ਅੱਜ ਸਾਈਕਲ ਦੇ ਮੈਂ ਸਕੂਲ ਜਾਣਾ, ਤੇ ਜਦੋਂ ਅਸੀਂ ਉਸ ਪੋਜੀਸ਼ਨ 'ਚ ਹੁੰਦੇ ਕਿ ਸਾਡੇ ਦੋਸਤ ਜਹਾਜ਼ਾਂ ਵਾਲੇ ਹੁੰਦੇ ਤੇ ਅਸੀਂ ਜਹਾਜ਼ ਵੀ ਮੰਗ ਸਕਦੇ ਸੀ ਵੀ ਭਾਈ ਜੁਗਰਾਜ ਜੀ ਜਹਾਜ਼ ਦਿਓ, ਮੈਂ ਮਾੜੀ ਜੀ ਉਡਾਰੀ ਲਾ ਕੇ ਆਉਣੀ ਜਲੰਧਰ ਤੱਕ।
ਜੇ ਮੇਰੇ ਕੋਲ ਹੁੰਦਾ
ਜੀ, ਇਹ ਦੇਖੋ ਇਹ ਸਿਆਸਤ 'ਚ ਨਾ ਜੀ ਇਹ ਗੱਲਾਂ ਨੇ ਜਿਹੜੀਆਂ, ਮੈਨੂੰ ਲੱਗਦਾ ਇਹਨਾਂ ਨੂੰ ਆਪਾਂ ਕਿਰਦਾਰਾਂ ਨਾਲ ਨਾ ਜੋੜੀਏ, ਇਹ ਮਨੁੱਖੀ ਸੁਭਾਅ ਹੁੰਦਾ। ਕਈ ਵਾਰੀ ਇਹ ਵੀ ਹੋ ਸਕਦਾ ਤੁਹਾਡੇ ਕੋਲ ਵੀ ਜਹਾਜ਼ ਹੋਵੇ, ਮੇਰੇ ਕੋਲ ਵੀ ਜਹਾਜ਼ ਹੋਵੇ, ਜੁਗਰਾਜ ਜੀ ਮੈਨੂੰ ਪਸੰਦ ਹੀ ਤੁਹਾਡਾ ਜਹਾਜ਼ ਆਵੇ ਵੀ ਤੁਹਾਡਾ ਰੰਗ ਬਹੁਤ ਵਧੀਆ ਹੋਇਆ, ਮੈਂ ਕਹਿਣਾ ਜੀ ਮੈਂ ਤਾਂ ਤੁਹਾਡਾ ਹੀ ਉਡਾਉਣਾ। ਹੁਣ ਜੇ ਕੋਈ ਇਹ ਕਹੇ ਵੀ ਡੱਲਾ ਜੁਗਰਾਜ ਜੀ ਕੋਲ ਵਿਕ ਗਿਆ, ਤੇ ਫਿਰ ਲੋਕਾਂ ਦੀ ਆਪਣੀ ਮਨਸ਼ਾ ਜੀ, ਲੋਕ ਕਹਿ ਸਕਦੇ ਨੇ। ਵਿਕਣਾ ਸਿਰਫ ਪੈਸੇ ਨਾਲ ਨਹੀਂ ਹੁੰਦਾ, ਵਿਕਣਾ ਮੁਹੱਬਤ ਨਾਲ ਵੀ ਹੁੰਦਾ, ਵਿਕਣਾ ਕਿਰਦਾਰ ਨਾਲ ਵੀ ਹੁੰਦਾ
ਜੀ। ਔਰ
ਜਿਹੜੀ ਸਕੂਲਾਂ ਦੀ ਐਤਕੀ ਜਿਹੜੇ ਨਾਨ ਬੋਰਡ ਜਮਾਤਾਂ ਹੈ ਸਕੂਲਾਂ ਦੀਆਂ ਪੰਜਾਬ ਦੇ ਵਿੱਚ, ਉਹਨਾਂ ਦੀ ਜਿਹੜੀ ਆ ਨਵਾਂ ਸੈਸ਼ਨ ਕੱਲ ਤੋਂ ਸ਼ੁਰੂ ਹੋਣਾ, ਔਰ ਪਿਛਲੇ ਜਿਹੜੇ ਨਤੀਜੇ ਉਹਨਾਂ ਦੇ ਕੀ ਬਣਿਆ? 31 ਮਾਰਚ ਰਿਜ਼ਲਟ ਆਉਂਦੇ
ਦੇ ਵਿੱਚ ਕੀ ਹੈ? ਦੇਖੋ ਹੁਣ 10 ਅਪ੍ਰੈਲ ਤੱਕ ਤਾਂ ਸਾਰੀਆਂ ਪਾਬੰਦੀਆਂ ਰਹਿਣਗੀਆਂ, ਪੰਜਾਬ ਦੇ ਮੁੱਖ ਮੰਤਰੀ ਦੇ ਹੁਕਮ ਆ ਗਏ, ਪਾਬੰਦੀਆਂ ਕਾਫੀ ਸਖ਼ਤ ਰਹਿਣੀਆਂ ਨੇ ਤਾਂ ਕਿ ਕੋਵਿਡ ਸਾਡਾ ਕੰਟਰੋਲ ਹੋ ਜੇ। ਦੇਖੋ ਅੱਜ ਵੀ 60 ਤੋਂ ਵੱਧ ਲੋਕ ਸਾਡੇ ਪੰਜਾਬ ਚ ਦੁਨੀਆਂ ਤੋਂ ਚਲੇ ਗਏ, ਔਰ ਅੱਜ ਵੀ 2500 ਤੋਂ ਜ਼ਿਆਦਾ ਪੰਜਾਬ ਚ ਕੇਸ ਆਏ। ਸੋ ਇਹ ਜਿਹੜੀਆਂ ਸਥਿਤੀਆਂ ਨੇ ਹੈ ਤਾਂ ਚਿੰਤਾਜਨਕ ਨੇ, ਪਰ ਮਾਹਰਾਂ ਨੇ ਇੱਕ ਗੱਲ ਬੜੀ ਵਧੀਆ ਸੁਝਾਈ ਹੈ, ਜਿਹੜੇ ਵੱਖ ਵੱਖ ਮਾਹਰ ਨੇ ਨਾ ਜੀ, ਤਜਰਬੇਕਾਰ ਲੋਕ ਨੇ ਜਿਹੜੇ ਕਹਿੰਦੇ ਹਵਾ ਦਾ ਰੁੱਖ ਪਛਾਣਦੇ ਨੇ, ਉਹ ਕਹਿੰਦੇ ਵੀ 6 ਅਪ੍ਰੈਲ ਤੱਕ ਵੱਧ ਤੋਂ ਵੱਧ ਕੇਸ ਪੰਜਾਬ 'ਚ ਜਾਣਗੇ। ਸੋ 6 ਅਪ੍ਰੈਲ ਤੱਕ ਕੇਸ ਜਿੰਨੇ ਵੱਧ ਤੋਂ ਵੱਧ ਚਲੇ ਜਾਣਗੇ, ਉਸ ਤੋਂ ਬਾਅਦ ਇਹ ਘਟਣ ਲੱਗ ਜਾਣਗੇ। ਹੁਣ ਉਹਦੇ ਪਿੱਛੇ ਕਾਰਨ ਵੀ ਦੋ ਹੈ, ਸਾਡੇ 10-12 ਦਿਨ ਹੋ ਗਏ, 13 ਦਿਨ ਹੀ ਹੋ ਗਏ ਜਦੋਂ ਦੇ ਸਾਡੇ ਕਰਫਿਊ ਲੱਗਿਆ ਰਾਤ ਦਾ। ਹੁਣ ਜਦੋਂ ਕੇਸ ਇੱਕੋ ਦਮ ਜ਼ਿਆਦਾ ਆ ਗਏ, ਕਰਫਿਊ ਲੱਗ ਗਿਆ, ਲੋਕਾਂ ਨੇ ਦੁਬਾਰਾ ਮਾਸਕ ਕੱਢ ਲਏ, ਮਫਰਲ ਪਾ ਲਏ ਕਈਆਂ ਨੇ ਗਲ ਨੱਕ ਤੇ ਗਲ 'ਚ ਜਿਵੇਂ ਮੋਦੀ ਸਾਹਿਬ ਪਾਉਂਦੇ ਹੁੰਦੇ ਆਪਣੇ ਪ੍ਰਧਾਨ ਮੰਤਰੀ, ਸੋ ਲੋਕ ਪਰਹੇਜ਼ ਜ਼ਿਆਦਾ ਕਰਨ ਲੱਗ ਗਏ, ਸੁਚੇਤ ਹੋ ਗਏ। ਹੁਣ ਜਦੋਂ ਲੋਕ ਸੁਚੇਤ ਹੋ ਗਏ, ਪਰਹੇਜ਼ ਕਰਨ ਲੱਗ ਗਏ, ਹੱਥ ਧੋਣ ਲੱਗ ਗਏ ਸੈਨੇਟਾਈਜ਼ਰ ਨਾਲ, ਨੱਕ ਤੇ ਮਾਸਕ ਪਾਉਣ ਲੱਗ ਗਏ, ਉਹਦੇ ਨਾਲ ਇਨਫੈਕਸ਼ਨ ਦੀ ਦਰ ਘੱਟ ਜਾਣੀ ਹੈ। ਸੋ ਹੁਣ 6 ਅਪ੍ਰੈਲ ਤੋਂ ਬਾਅਦ ਕਹਿੰਦੇ ਇਹ ਦਰ ਹੌਲੀ 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 ਘਟਣ ਲੱਗ ਜਾਣੀ ਹੈ, ਔਰ ਇਹ ਬੜੇ ਚੰਗੇ ਅੰਕੜੇ ਨੇ ਜਿਹੜੇ ਮਾਹਰਾਂ ਨੇ ਅੱਜ ਦਿੱਤੇ ਨੇ।
ਅਗਲੀ ਕਾਲਰ, ਸਤਿ ਸ੍ਰੀ ਅਕਾਲ ਜੀ, ਤੁਸੀਂ ਸਵਾਗਤ ਹੈ ਮਹਿਕ ਰੇਡੀਓ ਦੇ ਵਿੱਚ। ਸਤਿ ਸ੍ਰੀ ਅਕਾਲ,
ਸਤਿ ਸ੍ਰੀ ਅਕਾਲ ਜੀ ਡੱਲਾ ਸਾਹਿਬ, ਸਿੱਧੂ ਸਾਹਿਬ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਸਰ, ਸਤਿ ਸ੍ਰੀ ਅਕਾਲ ਸਰ।
ਡੱਲਾ ਸਾਹਿਬ, ਮੇਰੇ 2 ਕੁਐਸਚਨ ਹੈ ਜੀ ਤੁਹਾਡੇ ਕੋਲ ਪੁੱਛਣਾ ਚਾਹੁੰਦਾ।
ਜੀ ਸਰ,
ਇੱਕ ਤਾਂ ਜਿਹੜਾ ਆਪਣੀ ਨੋਟ ਬੀਜੀ ਜੀ ਵਧਾਈ ਤੇ ਜਿਹੜਾ ਜੋ ਕੁਝ ਹੋਇਆ।
ਹੈਲੋ ਕਾਲਰ, ਤੁਸੀਂ ਉੱਚੀ ਬੋਲੋਗੇ?
ਤੁਹਾਡੀ ਆਵਾਜ਼ ਨਹੀਂ ਸਰ ਸੁਣਾਈ ਦੇ ਰਹੀ।
ਹੈਲੋ,
ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ, ਆਵਾਜ਼ ਆ ਰਹੀ ਜੀ ਮੇਰੀ?
ਹਾਂਜੀ
ਹਾਂਜੀ ਹਾਂਜੀ,
ਹੁਣ ਆ ਰਹੀ ਹੈ ਜੀ।
ਡੱਲਾ ਸਾਹਿਬ, ਤੁਹਾਨੂੰ ਇਹ ਪੁੱਛਣਾ ਚਾਹੁੰਦਾ, 2 ਕੁਐਸਚਨ ਮੇਰੇ ਵੀ। ਇੱਕ ਤਾਂ ਜਿਹੜਾ ਆਪਣੇ ਮਲੋਟ ਬੀਜੇਪੀ ਵਿਧਾਇਕ ਤੇ ਜੋ ਕੁਝ ਹੋਇਆ, ਮੈਂ ਤਾਂ ਚੰਗਾ ਨਹੀਂ ਕਹਿੰਦਾ ਜੋ ਕੁਝ ਹੋਇਆ ਚੰਗਾ ਨਹੀਂ ਹੋਇਆ, ਪਰ ਇਹ ਜਿਹੜੀ ਆਪਣੀ ਕਿਸਾਨ ਜਥੇਬੰਦੀ, ਇਹਨਾਂ ਨੇ ਵੀ ਉਹਦੇ ਬਾਰੇ ਕੋਈ ਦਿੱਤੀ ਕੋਈ ਸਟੇਟਮੈਂਟ ਦਿੱਤੀ ਹੈ ਕੋਈ ਇਹ ਮਾੜਾ ਕੰਮ ਹੋਇਆ? ਜਾਂ ਦੂਜਾ ਮੈਂ ਇਹ ਪੁੱਛਣਾ ਚਾਹੁੰਦਾ, ਡੱਲਾ ਸਾਹਿਬ ਤੁਹਾਡੇ ਕੋਲ 2 ਕੁਐਸਚਨ ਹੈ। ਦੂਜਾ ਮੈਂ ਇਹ ਪੁੱਛਣਾ ਚਾਹੁੰਦਾ ਵੀ ਜਿਵੇਂ ਹੁਣ ਸੈਂਟਰ ਸਰਕਾਰ ਜਿਹੜੇ 3 ਚੱਲ ਕਾਨੂੰਨ ਪਾਸ ਕੀਤੇ ਗਏ ਖੇਤੀਬਾੜੀ ਸੰਬੰਧੀ, ਵੀ ਇਸ ਤੋਂ ਪਹਿਲਾਂ ਜਦੋਂ ਮੰਡੀ ਕੰਨ ਹੁੰਦਾ ਰਿਹਾ ਪੰਜਾਬ ਦੇ ਵਿੱਚ, ਵੀ ਇਹ ਜੋ ਕਿਸਾਨ ਇੱਥੇ ਦੇਖਦੇ ਰਹੇ ਅਸੀਂ 6-6, 7-7 ਦਿਨ ਬੈਠ ਕੇ ਝੋਨਾ ਬੀਜਦੇ ਰਹੇ, ਕਿਤੇ ਝੋਨੇ ਦੇ ਵਿੱਚ ਨਮੀ ਆ, ਕਿਤੇ ਬਾਰਦਾਨਾ ਨਹੀਂ ਆਉਂਦਾ, ਕਿਤੇ ਕੀ ਕਮੀ ਆ ਗਈ। ਉਦੋਂ ਇਹ ਕਿਸਾਨ ਜਥੇਬੰਦੀਆਂ ਦੇ ਜਿਹੜੇ ਜਿੰਨੇ ਲੀਡਰ ਹੈ ਇਹ ਉੱਥੇ ਰੌਲਾ ਪਾਉਂਦੇ ਰਹੇ ਆ ਵੀ ਜਦੋਂ 5-5, 6-6 ਦਿਨ ਉੱਥੇ ਝੋਨਾ ਜਾਂ ਕਣਕ ਦੇ ਵਿੱਚ ਬਾਰਦਾਨੇ ਨਹੀਂ ਕਿਤੇ ਆਉਂਦਾ ਜਾਂ ਮੰਡੀ ਕੰਨ ਸਹੀ ਨਹੀਂ ਹੋ ਰਿਹਾ, ਉਦੋਂ ਇਹ ਜਿਹੜੇ ਲੀਡਰ ਇਹ ਰੌਲਾ ਪਾਉਂਦੇ ਰਹੇ ਆ ਆਪਣੇ ਆਪਣੇ ਜ਼ਿਲ੍ਹਿਆਂ ਦੇ ਵਿੱਚ? ਮੈਂ ਇਹ ਪੁੱਛਣਾ ਚਾਹੁੰਦਾ।
ਦੇਖੋ ਜਿਹੜੇ ਵੀ ਲੀਡਰ ਕਿਸਾਨ ਮੋਰਚੇ ਨਾਲ ਹੁਣ ਜੁੜੇ ਹੋਏ ਨੇ ਨਾ ਜੀ, ਦੇਖੋ ਬਹੁਤ ਸਾਰੇ ਲੀਡਰਾਂ ਨੂੰ ਤਾਂ ਮੈਂ ਨਿੱਜੀ ਤੌਰ ਤੇ ਦੇਖਿਆ ਕਿ ਇਹ ਲਗਾਤਾਰ ਪਿਛਲੇ ਸਮਿਆਂ 'ਚ ਵੀ ਅੰਦੋਲਨ ਕਰਦੇ ਰਹੇ ਨੇ। ਬਹੁਤ ਕਈ ਲੀਡਰ ਨੇ ਇਹਨਾਂ ਦੇ ਵਿੱਚੋਂ ਜਿਹਨਾਂ ਮੇਰਾ ਤਜਰਬਾ ਕਿ ਮੈਂ ਉਹਨਾਂ ਨੂੰ ਆਪਣੀ ਜ਼ਿੰਦਗੀ 'ਚ ਖਬਰਾਂ 'ਚ ਬੋਲਿਆ, ਅਖਬਾਰਾਂ 'ਚ ਉਹਨਾਂ ਦਾ ਨਾਂ ਲੈ ਲੈ ਕੇ ਛਾਪਿਆ, ਜਿਹਨਾਂ ਦਿਨਾਂ 'ਚ ਸਾਡੇ ਕਣਕ ਦਾ ਸੀਜ਼ਨ ਹੁੰਦਾ ਸੀ ਜਾਂ ਝੋਨੇ ਦਾ ਸੀਜ਼ਨ ਹੁੰਦਾ ਸੀ। ਬਾਕੀ ਕਈ ਲੀਡਰ ਨੇ ਜਿਹੜੇ, ਜ਼ਰੂਰੀ ਨਹੀਂ ਕਿ ਹਰ ਜਿਹੜਾ ਲੀਡਰ ਹੈ ਮੈਂ ਨਿੱਜੀ ਤੌਰ ਦੇ ਉੱਤੇ ਹੀ ਉਹਦੇ ਨਾਲ ਮੇਰਾ ਰਾਬਤਾ ਹੋਵੇ, ਕਿਉਂਕਿ ਕਈ ਵਾਰੀ ਪਾਬੰਦੀਆਂ ਹੁੰਦੀਆਂ ਨੇ। ਬਹੁਤ ਸਾਰੇ ਸਾਡੇ ਸਰਹੱਦੀ ਖੇਤਰਾਂ 'ਚ ਨੇ ਕਿਸਾਨ ਲੀਡਰ, ਅਸੀਂ ਜ਼ਿਆਦਾਤਰ ਚੰਡੀਗੜ੍ਹ ਰਹੇ ਹਾਂ, ਸਾਡਾ ਆਮ ਤੌਰ 'ਤੇ ਉਹਨਾਂ ਲੀਡਰਾਂ ਨਾਲ ਜ਼ਿਆਦਾ ਵਹਿ ਪਾਉਂਦਾ ਜਿਹੜੇ ਚੰਡੀਗੜ੍ਹ ਵਗੈਰਾ ਆ ਕੇ ਪ੍ਰੈਸ ਕਾਨਫਰੰਸ ਕਰਦੇ ਨੇ ਜਾਂ ਐਕਟਿਵ ਰਹਿੰਦੇ ਨੇ। ਸੋ ਪਰ ਮੋਟੇ ਤੌਰ 'ਤੇ ਮੈਂ ਜ਼ਿਆਦਾਤਰ ਲੀਡਰ ਕਹਿ ਸਕਦਾ ਕਿ ਉਹ ਸਰਗਰਮ ਰਹੇ ਨੇ, ਇਹੋ ਜਿਹੀ ਗੱਲ ਨਹੀਂ ਕਿ ਉਹਨਾਂ ਦੀ ਸਰਗਰਮੀ ਨਹੀਂ ਰਹੀ। ਔਰ ਜਿਹੜੀ ਬਾਕੀ ਦੂਸਰੀ ਗੱਲ, ਮੈਨੂੰ ਲੱਗਦਾ ਜੁਗਰਾਜੀ ਇਹਨਾਂ ਨੇ ਮਲੋਟ ਵਾਲੀ ਕੀਤੀ ਹੈ ਨਾ
ਜੀ?
ਜੀ ਦੇਖੋ, ਜਿਹੜੀ ਮਲੋਟ ਵਾਲੀ ਘਟਨਾ ਹੋਈ ਹੈ ਇਹ ਸੱਚਮੁੱਚ ਹੈ ਤਾਂ ਬੜੀ ਨਿੰਦਣਯੋਗ ਘਟਨਾ ਜੀ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। ਕਿਸੇ ਵੀ ਵਿਅਕਤੀ ਦੇ ਕੱਪੜੇ ਉਤਾਰ ਦੇਣੇ, ਮੈਨੂੰ ਲੱਗਦਾ ਇਹ ਪੰਜਾਬ ਦਾ ਸੱਭਿਆਚਾਰ ਹੈ ਨਹੀਂ, ਪੰਜਾਬ ਦਾ ਕਲਚਰ ਹੈ ਨਹੀਂ। ਔਰ ਉਕਸਾਹਟਪਣੇ 'ਚ ਜਾਂ ਕਾਹਲਪਣੇ 'ਚ ਉੱਥੇ ਜਿਨ੍ਹਾਂ ਵੀ ਲੋਕਾਂ ਨੇ ਇਹ ਕੰਮ ਕੀਤਾ ਉਹਨਾਂ ਦੀ ਪਛਾਣ ਹੋ ਜਾਣੀ ਹੈ। ਦੇਖੋ ਅੱਜ ਕੱਲ੍ਹ ਥਾਂ ਥਾਂ 'ਤੇ ਕੈਮਰੇ ਮੀਡੀਆ 'ਤੇ ਲੱਗੇ ਹੈ, ਲੋਕ ਵੀਡੀਓ ਬਣਾਉਂਦੇ ਰਹਿੰਦੇ ਅਜਿਹੇ ਮੌਕੇ, ਜਦੋਂ ਕਿਸੇ 'ਚ ਤਕਰਾਰ ਹੋਣ ਲੱਗਦੀ ਹੈ ਤਾਂ 10 ਬੰਦੇ ਤਾਂ ਆਪਣੇ ਆਪਣੇ ਮੋਬਾਈਲ ਕੱਢ ਲੈਂਦੇ ਆ ਵੀਡੀਓ ਬਣਾਉਣ ਨੂੰ। ਔਰ ਪੁਲਿਸ ਕੋਲੇ ਕਈ ਲੋਕਾਂ ਦੀ ਵੀਡੀਓ ਜਿਹੜੀ ਪਹੁੰਚ ਚੁੱਕੀ ਹੈ, ਪੁਲਿਸ ਨੇ ਵੀਡੀਓ ਹਾਸਲ ਕਰ ਲਈ, ਔਰ ਵੀਡੀਓ 'ਚੋਂ ਦੇਖ ਦੇਖ ਕੇ ਉਹ ਆਈਡੈਂਟੀਫਾਈ ਕਰ ਰਹੇ ਨੇ ਵੀ ਕਿਹੜੇ ਲੋਕ ਨੇ ਉਹਨਾਂ ਦੇ ਵਿੱਚ, ਕਿਹੜੇ ਲੋਕ ਨੇ ਜਿਹਨਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਸੱਚਮੁੱਚ ਅਜਿਹੀ ਘਟਨਾ ਦੀ ਨਿੰਦਾ ਕਰਨੀ ਬਣਦੀ।
ਮੈਂ ਸਾਡੇ ਸਰੋਤਿਆਂ ਨੂੰ ਦੱਸਦਿਆਂ ਕਿ ਐਲ ਪੀ ਰੂਫਿੰਗ ਵਾਲਿਆਂ ਨੂੰ ਰੂਫਰ ਚਾਹੀਦੇ ਨੇ। ਜੇ ਤੁਸੀਂ ਜੋਬ ਦੀ ਭਾਲ ਦੇ ਵਿੱਚ ਸੀ ਤਾਂ ਰੂਫਿੰਗ ਦਾ ਕੰਮ ਕਰਨਾ ਚਾਹੁੰਦੇ ਤੁਸੀਂ ਤਾਂ ਐਲ ਪੀ ਰੂਫਿੰਗ ਦਾ ਨੰਬਰ ਨੋਟ ਕਰ ਲਓ, ਜੇ ਰੂਫਿੰਗ ਦਾ ਕੰਮ ਵੀ ਕਰਾਉਣਾ ਹੋਵੇ, ਫਲੈਟ ਰੂਫ ਦਾ ਕੰਮ ਕਰਾਉਣਾ ਤੁਸੀਂ, ਕਮਰਸ਼ੀਅਲ ਫਲੈਟ ਰੂਫ ਦਾ ਕੰਮ ਕਰਾਉਣਾ ਤੁਸੀਂ, ਜਾਂ ਫਿਰ ਘਰਾਂ ਦੀ ਰੂਫ ਚੇਂਜ ਕਰਾਉਣੀ ਹੈ, ਤਾਂ ਤੁਸੀਂ ਨੰਬਰ ਨੋਟ ਕਰ ਲਓ। ਇਹਨਾਂ ਰੂਫਰ ਚਾਹੀਦੇ ਨੇ 416-602-7216, 416-602-7216, 416-602-7216 ਤੇ ਸੰਪਰਕ ਕੀਤਾ ਜਾ ਸਕਦਾ। ਏਵਨ ਕੌਂਕਰੀਟ ਤੋਂ ਕੌਂਕਰੀਟ ਦਾ ਕੰਮ ਕਰਾਉਣਾ ਹੋਵੇ, ਐਕਸਪੋਜ਼ਡ ਐਗਰੀਕਲਚਰ ਦਾ ਡਰਾਈਵੇ ਬਣਾਉਣਾ ਤੁਸੀਂ, ਪੈਟੀਓ ਬਣਾਉਣਾ, ਸਾਈਡਵਾਕ ਬਣਾਉਣਾ, ਪੋਰਚ ਬਣਾਉਣਾ, ਸਟੈਪਸ ਬਣਾਉਣੇ ਆ ਤੁਸੀਂ, ਤਾਂ ਇਹ ਕੀਤਾ ਹੋਇਆ ਕੰਮ ਦੇਖ ਸਕਦੇ ਆ ਤੇ ਫ੍ਰੀ ਐਸਟੀਮੇਟ ਲਈ ਕਾਲ ਕਰ ਸਕਦੇ ਆ 416-456-1462, 416-456-1462 ਤੇ ਕਾਲ ਕੀਤੀ ਜਾ ਸਕਦੀ ਸੀ। ਡੱਲਾ ਸਾਹਿਬ ਬਹੁਤ ਬਹੁਤ ਧੰਨਵਾਦ, ਸਾਰੀਆਂ ਕਵਰਾਂ ਤੁਸੀਂ ਕਵਰ ਕੀਤੀਆਂ ਔਰ ਕਾਲਰਸ ਦਾ ਵੀ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਕੋਈ ਵੀ ਐਡਵਰਟਾਈਜ਼ਮੈਂਟ ਕਰਨੀ ਹੋਵੇ ਤੇ ਮੇਰਾ ਨੰਬਰ ਆ 416-302-3600, ਜਾਂਦੇ ਜਾਂਦੇ ਦਿਲਜਾਨ ਦਾ ਇੱਕ ਗੀਤ ਆਪਾਂ ਡੱਲਾ ਸਾਹਿਬ ਲਾ ਕੇ ਜਾਵਾਂਗੇ, ਕਿਉਂਕਿ ਦਿਲਜਾਨ ਬਹੁਤ ਹੀ ਵਧੀਆ ਸੁਰੀਲਾ ਇੱਕ ਗਾਇਕ ਸੀ ਸਾਡਾ, ਮਿਲਣ ਦਾ ਵੀ ਮੌਕਾ ਮਿਲਿਆ ਮੈਨੂੰ, ਔਰ ਆਪਣੀ ਵੀਡੀਓ ਕਰਾਉਣ ਵਾਸਤੇ ਪੰਜਾਬ ਗਿਆ ਹੋਇਆ ਸੀ ਕੈਨੇਡਾ ਤੋਂ, ਔਰ ਐਕਸੀਡੈਂਟ ਦਾ ਕਾਰਨ ਕਰਕੇ ਮੌਤ ਹੋ ਗਈ ਉਹਨਾਂ ਦੀ, ਔਰ ਅਸੀਂ ਉਹਨਾਂ ਦੇ ਪਰਿਵਾਰ ਦੇ ਵਿੱਚ ਦੁੱਖ 'ਚ ਸ਼ਰੀਕ ਹੁੰਦੇ ਹਾਂ। ਔਰ ਕੈਨੇਡਾ ਡੇ ਮੇਲਾ ਐਂਡ ਟਰੱਕ ਸ਼ੋ 'ਤੇ ਵੀ ਉਹਦੀ ਪਲੈਨਿੰਗ ਸੀ ਆਉਣ ਦੀ, ਕੋਵਿਡ ਦਾ ਕਰਕੇ ਉਹ ਨਹੀਂ ਆ ਸਕੇ ਪਿਛਲੇ ਸਾਲ, ਔਰ ਜਦੋਂ ਇਹੋ ਜਿਹੇ ਸੁਰੀਲੇ ਗਾਇਕ ਸਾਡੇ 'ਚੋਂ ਤੁਰ ਜਾਂਦੇ ਨੇ, ਔਰ ਜਿਵੇਂ ਸਰਦੂਲ ਸਿਕੰਦਰ ਨੇ ਜਾਂ ਫਿਰ ਹੋਰ ਬਹੁਤ ਸਾਰੀਆਂ ਆਵਾਜ਼ਾਂ, ਔਰ ਉਹ ਹਮੇਸ਼ਾ ਸਾਡੇ ਜਿਹੜੇ ਆ ਵਿੱਚ ਰਹਿੰਦੀ ਦੁਨੀਆਂ ਤੱਕ ਰਹਿੰਦੀਆਂ। ਜੀ ਡੱਲਾ ਸਾਹਿਬ, ਮੈਂ ਗੀਤ ਦਿਲਜਾਨ ਦਾ ਤੇ ਉਸ ਤੋਂ ਬਾਅਦ ਤੁਹਾਡੇ ਤੋਂ ਇਜਾਜ਼ਤ ਲੈਣਾ। ਡੱਲਾ ਸਾਹਿਬ ਲੈ ਲਈਏ ਇਜਾਜ਼ਤ, ਆਪਾਂ ਸਾਨੂੰ ਇੱਥੇ ਹੀ ਦੇ ਦਿਓ ਆ ਗਿਆ, ਫਿਰ ਮਿਲਦੀ ਉਮੀਦ ਨਾਲ। ਸਤਿ ਸ੍ਰੀ ਅਕਾਲ।
ਨੀ ਸੋਹਣੀਏ ਨੀ, ਮੈਂ ਤਾਂ ਅੱਗੇ ਬੜੇ ਦੁੱਖ ਪਾ, ਪਹਿਲਾਂ ਫਿਰ ਹੱਥ ਘੁੰਮਿਆਰ ਦਿਆਂ, ਕੁੱਟ ਘੁੰਮਿਆਰ ਮੇਰਾ ਚੂਰਾ ਕੀਤਾ, ਤੇ ਫਿਰ ਛੰਨਣੀ
The views expressed on the preceding program may not necessarily be those of the owner or management of WTOR radio station.
ਕੁਝ ਦੋਸਤਾਂ ਤੇ ਗੁਆਂਢੀਆਂ ਨੂੰ ਮਿਲਣਾ, ਕੰਮ ਤੋਂ ਬਾਅਦ ਸਹਿਕਰਮੀਆਂ ਨਾਲ ਸਮਾਂ ਬਿਤਾਉਣਾ, ਕਿਸੇ ਦੋਸਤ ਦੇ ਵਿਆਹ ਵਿੱਚ ਜਾਣਾ, ਇਹ ਸਭ ਨੁਕਸਾਨਦਾਇਕ ਤਾਂ ਨਹੀਂ ਹਨ, ਪਰ ਇਹੀ ਉਹ ਚੀਜ਼ਾਂ ਹਨ ਜੋ ਅੰਟੈਰੀਓ ਵਿੱਚ ਕੋਵਿਡ 19 ਮਾਮਲਿਆਂ ਦੇ ਮਹੱਤਵਪੂਰਨ ਵਾਧੇ ਵਿੱਚ ਯੋਗਦਾਨ ਪਾ ਰਹੀਆਂ ਹਨ। ਸਮੂਹਿਕ ਤੌਰ ਤੇ ਫੈਲਾਅ ਕਾਰਨ ਬਹੁਤ ਲੋਕ ਬਿਮਾਰ ਹੋ ਰਹੇ ਹਨ, ਜਿਸ ਨਾਲ ਸਾਡੇ ਹਸਪਤਾਲਾਂ ਦਾ ਮਰੀਜ਼ਾਂ ਨਾਲ ਭਰਨ ਦਾ ਖਤਰਾ ਹੈ, ਅਤੇ ਇਹ ਸਭ ਨੂੰ ਜੋਖਮ ਵਿੱਚ ਪਾ ਰਿਹਾ ਹੈ। ਟੀਕੇ ਸਾਡੀ ਰੱਖਿਆ ਵਿੱਚ ਸਹਾਇਤਾ ਕਰਨਗੇ, ਪਰ ਜਦੋਂ ਤੱਕ ਇਹ ਸਾਰਿਆਂ ਲਈ ਉਪਲਬਧ ਨਹੀਂ ਹੋ ਜਾਂਦੇ, ਸਾਨੂੰ ਸਭ ਨੂੰ ਜਨਤਕ ਸਿਹਤ ਸਲਾਹ ਅਤੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨੀ ਪਵੇਗੀ, ਭਾਵ ਸਿਰਫ ਜ਼ਰੂਰੀ ਕਾਰਨਾਂ ਲਈ ਹੀ ਘਰ ਤੋਂ ਬਾਹਰ ਨਿਕਲਣਾ ਹੋਏਗਾ, ਜਿਵੇਂ ਕਿ ਕਰਿਆਨਾ ਖਰੀਦਣ ਲਈ। ਘਰ ਰਹੋ, ਸੁਰੱਖਿਅਤ ਰਹੋ, ਜ਼ਿੰਦਗੀਆਂ ਬਚਾਓ। ਓਨਟੈਰੀਓ ਸਰਕਾਰ ਦੁਆਰਾ ਭੁਗਤਾਨ ਕੀਤਾ ਗਿਆ।
ਪੈਸੇ ਬਚਾਉਣ ਦੇ ਚੱਕਰ ਚ ਨਾ ਵੀਜ਼ੇ ਦੀ ਐਵੇਂ ਖੱਜਲ ਖੁਆਰੀ ਨਾ ਕਰਾਓ, ਸਿੱਧੇ VSR ਲਾਅ ਆਫਿਸ ਜਾਓ।
VSR ਲਾਅ ਆਫਿਸ ਆਓ, ਵੀਜ਼ੇ ਦੀਆਂ ਸਾਰੀਆਂ ਪ੍ਰੋਬਲਮ ਦਾ ਜਲਦੀ ਹੱਲ ਪਾਓ।
ਤੁਹਾਡੇ ਆਪਣੇ ਸ਼ਹਿਰ ਵਿੱਚ ਸਟੂਡੈਂਟ ਵੀਜ਼ਾ,
ਵਿਜ਼ਿਟਰ ਵੀਜ਼ਾ,
ਵਰਕ ਵੀਜ਼ਾ,
ਸੁਪਰ ਵੀਜ਼ਾ,
ਰੈਜ਼ੀਡੈਂਸ ਵੀਜ਼ਾ,
ਵਿਜ਼ਿਟਰ ਵੀਜ਼ਾ ਐਕਸਟੈਂਸ਼ਨ,
ਸਪਾਊਸ ਵੀਜ਼ਾ,
ਵਰਕ ਵੀਜ਼ਾ, ਪਰਮਿਟ ਔਰ ਟਾਈਪ,
ਬਿਜ਼ਨਸ ਐਂਡ ਇਨਵੈਸਟਰ ਵੀਜ਼ਾ,
ਸਪਾਊਸਲ ਓਪਨ ਵਰਕ ਪਰਮਿਟ, ਸਪਾਊਸਲ ਸਪਾਂਸਰਸ਼ਿਪ ਇਨਸਾਈਡ ਆਊਟਸਾਈਡ ਕੈਨੇਡਾ, ਪੇਰੈਂਟ ਗ੍ਰੈਂਡ ਪੇਰੈਂਟ ਸਪਾਂਸਰਸ਼ਿਪ। VSR ਲਾ ਆਫਿਸ ਨੂੰ ਕਾਲ ਕਰੋ 416-602-0002 ਤੇ 416-602-0002।
ਓ ਮੈਂ ਕਿਹਾ ਜਲਦੀ ਤਿਆਰ ਹੋ ਜਾ, ਫਰਨੀਚਰ ਪਸੰਦ ਕਰਦੇ ਕਰਦੇ ਵੀ ਟਾਈਮ ਲੱਗਣਾ।
ਹਾਂ ਸੋਡੀ ਫਰਨੀਚਰ ਹੀ ਤਾਂ ਜਾਣਾ, ਆਪਣੇ ਘਰ ਦੇ ਕੋਲ ਏਅਰਪੋਰਟ ਰੋਡ ਵਾਲੀ ਲੋਕੇਸ਼ਨ ਤੇ।
ਹੁਣ ਨਹੀਂ, ਹੁਣ ਆਪਾਂ ਉਹਨਾਂ ਦੀ ਕੈਨੇਡੀ ਲੋਕੇਸ਼ਨ ਤੇ ਜਾਣਾ। ਹੁਣ ਉਹਨਾਂ ਦਾ ਪੂਰਾ ਸਟਾਫ ਪੂਰੀ ਕੁਆਲਿਟੀ ਨਾਲ ਇੱਕੋ ਛੱਤ ਨੀਚੇ ਆਪਣੀਆਂ ਸਰਵਿਸਿਜ਼ ਦੇਵੇਗਾ।
ਸੋਡੀ ਫਰਨੀਚਰ ਕਮਿਊਨਿਟੀ ਦਾ ਸਭ ਤੋਂ ਪੁਰਾਣਾ ਫਰਨੀਚਰ ਸਟੋਰ ਹੁਣ ਆਪਣਾ ਫਰਨੀਚਰ ਕੈਨੇਡੀ ਲੋਕੇਸ਼ਨ ਤੋਂ ਹੀ ਸੈਲ ਕਰੇਗਾ। ਆਪਣੀ ਪਸੰਦ ਦਾ ਫਰਨੀਚਰ ਵਧੀਆ ਡੀਲਸ ਤੇ ਲੈਣ ਲਈ ਅੱਜ ਹੀ ਆਓ ਇਹਨਾਂ ਦੀ ਕੈਨੇਡੀ ਲੋਕੇਸ਼ਨ 142 ਕੈਨੇਡੀ ਰੋਡ ਸਾਊਥ Brampton Day. Call 905-874-7171.
J&G Mortgages deals with mortgages for self-employed, financing for second mortgages, 100% financing on builder purchases, new immigrants and low rates. If you're looking for a career in mortgage industry, J&G Mortgages is hiring for new and experienced mortgage agents. For more information, call Jarmanjeet Singh or Gurpreet Obey at 416-898-3800, 416-898-3800.